दंडवत बंदन अनेक बार सर्व कला समरथ डोलन तेरा को प्रभु नानक दे कर हथ ज्ञान अंजन गुर दिया अज्ञान अंधेर विनाश हर कृपा ते संत भेटिया नानक मन परगास जाहि कुल ते प्रगट होए ताहि कुल को नाम पुन द्वादस गुरिंड कौ मेरी है परना। परम सत्कार योग सतगुरु जी दे पावन पवित्र दरबार विच बैठी हुई साध संगत जीओ अपनिया मन बिरतियां नू एकाग्र करन दे लई रसना नू पवित्र करन लई एक बारी सारे ही रल के आखिए धन श्री सतगुरु जगजीत सिंह सच्चे पातशाह। एक बारी होर रसना नू करिए पवित्र सारे ही मिलके आखिए धन श्री सतगुरु उदय सिंह सच्चे पातशाह जी। सतगुरु गोविंद सिंह सच्चे पातशाह जी का पावन पवित्र इतिहास साहब जी लड़ीबद्ध श्रवण कर रहे से इतिहास इथों तक पहुंचा है मैदाने जंग दे विच सतगुरां दे सिंह लड़ रहे सन पर सतगुरु गोविंद सिंह सच्चे पातशाह जी ने उन्हां दे मन दे अंदर हंकार देखिया ते सतगुरु जी ने अपने घोड़े नूं मोड़िया आनंदपुर दे वल चल पए। उस वेले सिंघां दे हौसले टुट गए उन्हां दे पैर पिछां नूं खिसकने शुरू होए। सतगुरु सच्चे पातशाह जी नूं फिर आण के उह पुकारां करदे ने आवाजां मारदे ने कृपा करके सच्चे पातशाह जी तुसीं ना जाओ वापस साडे नाल आण के मिलो। इथों तक कथा पहुंच चुकी सी अज इथों अगे मैं प्रारंभ करदा। श्री प्रभ पंथ आप को यह कटिया होत पराजल है। सिंह बेनतियां करदे ने कि सतगुरु गोविंद सिंह सच्चे पातशाह जी तुहाडा खालसा पंथ है ये सारे दा सारा वैरियां दे हथों कटिया जावेगा वड्या जावेगा सच्चे पातशाह जी पराजय हो जावेगी हार हो जावेगी इस करके सच्चे पातशाह जी कृपा करो वापस मुड़ो। क्यों न संभारत हट पिछवाई कौन खता इनके घर पाई। सिंघां ने बेनती कीती है कि सच्चे पातशाह वापस पिछे मुड़ के साडी संभाल तुसीं क्यों नहीं करदे। सच्चे पातशाह जी दसो साडे तों केड़ा गुनाह हो गया साडे तों की खता हो गई। जे कर सिंह है अव गुनियारे तौ आप जगत उचारे। सच्चे पातशाह जी जेकर साडे तों कोई बहुत वड्डी भुल हो गई है कोई बहुत वड्डा औगण हो गया ते सच्चे पातशाह जी तावी तुसीं ते बख्शन वाले हो। हे सच्चे पातशाह जी जेकर साडी हार होई ते सच्चे पातशाह सिर्फ सिंघां दी ही बदनामी नहीं होवेगी सच्चे पातशाह जी दुनिया कहेगी कि गुरु दा खालसा पंथ हार गया। इत्यादिक बोलत समुदाये मिले आन को हयन तबाए। ग्रंथाकार भाई संतोख सिंह जी लिखते ने इस तरह दिया बहुतिया सारिया सिंघा ने बेनतियां कीतिया ने ते घोड़िया नूं दड़ा के सतगुरु सच्चे पातशाह जी दे लागे पहुंचे। करत पुकार सोयाए कनेरी हित हेरन गुर ग्रीव ना फेरी। ਕਵੀ ਜੀ ਲਿਖਦੇ ਨੇ ਕਿ ਪੁਕਾਰ ਕਰਦੇ ਕਰਦੇ ਆਖਿਰਕਾਰ ਸਤਿਗੁਰਾਂ ਦੇ ਲਾਗੇ ਪਹੁੰਚ ਗਏ ਨੇ। ਹਿਤ ਹੇਰਨ ਗੁਰ ਗਰੀਬ ਨਾ ਫੇਰੀ, ਪਰ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਉਹਨਾਂ ਨੂੰ ਵੇਖਣ ਦੇ ਵਾਸਤੇ ਆਪਣੇ ਧੌਣ ਨੂੰ ਵੀ ਪਿੱਛੇ ਮੋੜਿਆ ਨਾ। ਕਹਿ ਬਹੁਤ ਪ੍ਰਭ ਛਿੰਨ ਭਰ ਥੇਰੋ, ਲਰਤ ਪੰਥ ਅਵ ਲੋਕਨ ਕਰੋ। ਸਿੰਘ ਕਹਿੰਦੇ ਨੇ ਕਿ ਸੱਚੇ ਪਾਤਸ਼ਾਹ ਜੀ, ਇੱਕ ਛਿੰਨ ਭਰ ਤੁਸੀਂ ਰੁਕ ਜਾਓ, ਲਰਤ ਪੰਥ ਅਵ ਲੋਕਨ ਕਰੋ। ਸੱਚੇ ਪਾਤਸ਼ਾਹ ਜੀ, ਤੁਸੀਂ ਤੇ ਹੱਲਾ ਸ਼ੇਰੀ ਦੇਣ ਦੇ ਵਾਸਤੇ ਬਸ ਕਿਰਪਾ ਦੇ ਨਾਲ ਲਾਗੇ ਖਲੋਤੇ ਰਹਿਣਾ। ਸੱਚੇ ਪਾਤਸ਼ਾਹ ਜੀ, ਤੁਹਾਡਾ ਖਾਲਸਾ ਪੰਥ ਲੜੇਗਾ, ਤੁਸੀਂ ਬਸ ਲਾਗੇ ਖਲੋ ਕੇ ਵੇਖਦੇ ਰਹੋ। ਕਹਿ ਜਬ ਰਹੇ ਖਰੇ ਨਹੀਂ ਹੋਏ, ਨੌ ਰੰਗ ਸਿੰਘ ਮਿਲਿਓ ਪ੍ਰਭ ਜੋਏ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿਸ ਤਰ੍ਹਾਂ ਬੜਾ ਆਖਿਆ ਸਿੰਘਾਂ ਨੇ, ਪਰ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨਾ ਰੁਕੇ। ਉਸ ਵੇਲੇ ਇੱਕ ਨੌ ਰੰਗ ਸਿੰਘ ਨਾਮ ਦਾ ਸਿੱਖ ਸੀ, ਉਹ ਸਤਿਗੁਰੂ ਸੱਚੇ ਪਾਤਸ਼ਾਹ ਜੀ ਤੋਂ ਅੱਗੇ ਨਿਕਲ ਗਿਆ। ਤੁਰਤ ਤੁਰੰਗ ਉਤਰਿਓ ਅਗਵਾਈ, ਐਚ ਲਕੀਰ ਦਈ ਸਹਿਸਾਈ। ਸਤਿਗੁਰੂ ਜੀ ਘੋੜੇ ਦੀ ਸਵਾਰੀ ਕਰਕੇ ਜਾ ਰਹੇ ਸਨ, ਪਰ ਜਿਹੜਾ ਨੌਰੰਗ ਸਿੰਘ ਹੈ ਉਹਨੇ ਆਪਣੇ ਘੋੜੇ ਨੂੰ ਬਹੁਤ ਹੀ ਤੇਜ ਦੌੜਾਇਆ ਤੇ ਅੱਗੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਚਲਾ ਗਿਆ, ਜਿੱਥੋਂ ਦੀ ਘੋੜਾ ਸਤਿਗੁਰੂ ਜੀ ਨੇ ਲਿਜਾਣਾ ਸੀ। ਅੱਗੇ ਜਾ ਕੇ ਐਚ ਲਕੀਰ ਦਈ ਸਹਿਸਾਈ, ਉਹਨੇ ਮਿਆਨ ਦੇ ਵਿੱਚੋਂ ਤਲਵਾਰ ਕੱਢੀ ਤੇ ਧਰਤੀ ਦੇ ਉੱਤੇ ਉਸ ਤਲਵਾਰ ਦੀ ਨੋਕ ਦੇ ਨਾਲ ਲੀਕ ਕੱਢ ਦਿੱਤੀ ਬੜੀ ਛੇਤੀ। ਪਾਖਿਓ ਨੀਲਿਆ ਥਿਰੋ ਯਥਾਏ, ਗੁਰ ਕੀ ਆਣ ਅਗਰ ਨਹੀਂ ਜਾਏ। ਨੌਰੰਗ ਸਿੰਘ ਨੇ ਲੀਕ ਖਿੱਚ ਕੇ ਉੱਚੀ ਆਵਾਜ਼ ਦੇ ਨਾਲ ਘੋੜੇ ਨੂੰ ਆਖਿਆ, ਕਹਿੰਦਾ ਨੀਲਿਆ ਥਿਰੋ ਯਥਾਏ, ਹੇ ਨੀਲਿਆ ਘੋੜਿਆ ਇੱਥੇ ਹੀ ਰੁਕ ਜਾ, ਗੁਰ ਕੀ ਆਣ ਅਗਰ ਨਹੀਂ ਜਾਏ। ਤੈਨੂੰ ਗੁਰੂ ਦੀ ਕਸਮ ਲੱਗੇ, ਤੈਨੂੰ ਗੁਰੂ ਦੀ ਸਹੁੰ ਲੱਗੇ, ਇੱਕ ਕਦਮ ਵੀ ਅੱਗੇ ਨਾ ਚੁੱਕੇ। ਘੋੜੇ ਨੂੰ ਆਖਿਆ, ਤਲਵਾਰ ਦੀ ਲੀਕ ਖਿੱਚ ਕੇ ਨੌਰੰਗ ਸਿੰਘ ਨੇ ਸੁਣ ਕਰ ਨੀਲਾ ਤਵ ਥਮ ਗਯੋ, ਪਾਏ ਅਗਰ ਨਹੀਂ ਪਾਵਤ ਪਾਇਓ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਦੋਂ ਕਸਮ ਦਿੱਤੀ ਉਸੇ ਵੇਲੇ ਘੋੜਾ ਛੇਤੀ ਹੀ ਉੱਥੇ ਹੀ ਰੁਕ ਗਿਆ। ਪਾਏ ਅਗਰ ਨਹੀਂ ਪਾਵਤ ਪਾਇਓ, ਪਾਵ ਕੇ ਆਪਣੇ ਪੈਰ ਨੂੰ ਅੱਗੇ ਰਤਾ ਭਰ ਵੀ ਉਸ ਘੋੜੇ ਨੇ ਨਾ ਚੁੱਕਿਆ। ਪਾਵ ਕੇ ਘੋੜਾ ਨਹੀਂ ਚਾਹੁੰਦਾ ਕਿ ਮੈਂ ਇਸ ਲੀਕ ਤੋਂ ਪਾਰ ਹੋਵਾਂ, ਕਿਉਂਕਿ ਆਖਿਆ ਇੱਥੇ ਰੁਕ ਜਾ, ਤੈਨੂੰ ਗੁਰੂ ਦੀ ਕਸਮ ਲੱਗੇ ਅੱਗੇ ਨਾ ਜਾਵੇਂ ਲੀਕ ਨੂੰ ਉਲੰਘ ਕੇ। ਤਬ ਗੁਰ ਮਾਰਿਓ ਇਡਣ ਜੋਰਾ, ਲੰਘਿਓ ਲਕੀਰ ਨਹੀਂ ਕਿਮ ਕੋਰਾ। ਘੋੜਾ ਲਕੀਰ ਤੋਂ ਪਿੱਛੇ ਹੀ ਖਲੋ ਗਿਆ। ਉਸ ਵੇਲੇ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਆਪਣੇ ਚਰਨਾਂ ਦੀਆਂ ਹੱਡੀਆਂ ਬਹੁਤੀਆਂ ਸਾਰੀਆਂ ਘੋੜੇ ਨੂੰ ਮਾਰੀਆਂ, ਪਰ ਤਾਂ ਵੀ ਉਸ ਲਕੀਰ ਤੋਂ ਘੋੜਾ ਪਾਰ ਨਹੀਂ ਹੋਇਆ, ਉਥੇ ਖਲੋਤਾ ਰਿਹਾ। ਛਰੀ ਹੱਥ ਮੈਂ ਪਤਰੀ ਹੁਤੀ, ਦੈ ਚਾਰਕ ਕਰ ਬਲ ਤੇ ਹਤੀ। ਜਦੋਂ ਅੱਡੀਆਂ ਮਾਰਨ ਦੇ ਨਾਲ ਵੀ ਘੋੜਾ ਨਾ ਤੁਰਿਆ ਤੇ ਸਤਿਗੁਰਾਂ ਦੇ ਹਸਤ ਕਮਲ ਦੇ ਵਿੱਚ ਇੱਕ ਪਤਲੀ ਜੀ ਸੋਟੀ ਫੜੀ ਹੋਈ ਸੀ, ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਜ਼ੋਰ ਜ਼ੋਰ ਦੇ ਨਾਲ ਦੋ ਚਾਰ ਸੋਟੀਆਂ ਮਾਰੀਆਂ ਘੋੜੇ ਨੂੰ ਤਾਂ ਕਿ ਘੋੜਾ ਅਗਾਂਹ ਤੁਰੇ। ਖਾਏ ਮਾਰ ਨਹੀਂ ਚਰਨੀ ਉਠਾਵਾ, ਫੁਰਕਤ ਅਤੇ ਉੱਤੇ ਅਗਰ ਨਾ ਜਾਵਾ। ਛਟੀਆਂ ਦੀ ਮਾਰ ਵੀ ਖਾਧੀ ਹੈ ਤਾਂ ਵੀ ਘੋੜੇ ਨੇ ਆਪਣੇ ਪੌੜ ਨੂੰ ਨਹੀਂ ਚੁੱਕਿਆ। ਕਵੀ ਜੀ ਲਿਖਦੇ ਨੇ ਕਿ ਫਰਾਟੇ ਮਾਰਦਾ ਹੈ, ਹਿਣਕਦਾ ਹੈ, ਪਰ ਅੱਗੇ ਰਤਾ ਵੀ ਨਹੀਂ ਜਾਂਦਾ। ਜੋ ਨਹਰੀ ਕੰਟਕ ਮੁਖ ਦੀਨੀ, ਰੁਕਿਓ ਤਿਸੀ ਤੈਸੀ ਬਿਦ ਚੀਨੀ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਪ੍ਰਮਾਣ ਦਿੰਦੇ ਨੇ ਕਿ ਮਨ ਨੂੰ ਕੜਿਆਲਾ ਜਿਵੇਂ ਮੂੰਹ ਦੇ ਵਿੱਚ ਦਿੱਤਾ ਹੁੰਦਾ ਹੈ, ਇਸ ਤਰ੍ਹਾਂ ਲੱਗਦਾ ਹੈ ਰੁਕਿਓ ਤਿਸੀ ਬਿਦ ਚੀਨੀ, ਇਸੇ ਤਰੀਕੇ ਦੇ ਨਾਲ ਰੁਕ ਗਿਆ। ਲੋਹੇ ਦੇ ਕੰਡਿਆਂ ਵਾਲੀ ਇੱਕ ਪ੍ਰਕਾਰ ਦੀ ਲਗਾਮ ਹੁੰਦੀ ਹੈ ਜਿਹਨੂੰ ਆਖਿਆ ਜਾਂਦਾ ਹੈ ਕੜਿਆਲ। ਇਸ ਲਗਾਮ ਦੇ ਉੱਚੇ ਤੇ ਲੋਹੇ ਦੇ ਗੋਲ ਸਿਰ ਦੇ ਕੰਢੇ ਹੁੰਦੇ ਹਨ। ਭਾਵ ਕਿ ਐਸੀ ਜਿਹੜੀ ਲਗਾਮ ਹੁੰਦੀ ਹੈ ਜਿਹਨੂੰ ਕੜਿਆਤ ਆਖਿਆ ਜਾਂਦਾ ਹੈ, ਉਹਦੇ ਤੇ ਲੋਹੇ ਦੇ ਕੰਢੇ ਲੱਗੇ ਹੁੰਦੇ ਨੇ। ਜਦੋਂ ਲਗਾਮ ਨੂੰ ਖਿੱਚੀਦਾ ਤੇ ਘੋੜੇ ਦੀ ਜੀਭ ਦੇ ਨਾਲ ਉਹ ਕੰਢੇ ਆਣ ਕੇ ਛੂੰਹਦੇ ਨੇ, ਉਹਨੂੰ ਦਰਦ ਹੁੰਦਾ ਤੇ ਇਸ ਕਰਕੇ ਉਹ ਲਗਾਮ ਦੇ ਅਧੀਨ ਦੇ ਵਿੱਚ ਆ ਜਾਂਦਾ। ਆਮ ਕਰਕੇ ਕੜਿਆਲ ਮੂੰਹ ਜ਼ੋਰ ਘੋੜਿਆਂ ਦੇ ਲਈ ਵਰਤੀ ਜਾਂਦੀ ਹੈ ਐਸੀ ਲਗਾਮ। ਜਿਹੜੇ ਘੋੜੇ ਨੂੰ ਲਗਾਮ ਕੜਿਆਲ ਨਾਂ ਦੀ ਪਾਈ ਹੁੰਦੀ ਹੈ, ਉਹ ਲਗਾਮ ਖਿੱਚਣ ਦੇ ਨਾਲ ਇਕਦਮ ਰੁਕ ਜਾਂਦਾ, ਉਹ ਰਤਾ ਪਰ ਵੀ ਅੱਗੇ ਨਹੀਂ ਚੱਲਦਾ। ਕਵੀ ਜੀ ਨੇ ਇਸ ਕਰਕੇ ਪ੍ਰਮਾਣ ਦਿੱਤਾ ਕਿ ਉਹ ਅੱਗੇ ਨਹੀਂ ਤੁਰ ਰਿਹਾ ਬਿਲਕੁਲ ਵੀ। ਇਸ ਤਰ੍ਹਾਂ ਲੱਗਦਾ ਕਿ ਜਿਵੇਂ ਲਗਾਮ ਨੂੰ ਖਿੱਚਿਆ ਹੋਵੇ, ਇਸੇ ਤਰੀਕੇ ਦੀ ਉਸ ਘੋੜੇ ਦੀ ਹਾਲਤ ਹੈ। ਜਾਵ ਸਤ ਗੁਰ ਹੈ ਏਵ ਬਿਲੋਕਾ, ਦੇ ਕਰ ਆਣ ਚਲਨ ਤੇ ਰੋਕਾ। ਜਦੋਂ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਦੇਖਿਆ ਕਿ ਘੋੜਾ ਅੱਗੇ ਨਹੀਂ ਜਾਵੇਗਾ ਕਿਉਂਕਿ ਨੌਰੰਗ ਸਿੰਘ ਨੇ ਇਹਨੂੰ ਸਾਡੀ ਕਸਮ ਦਿੱਤੀ ਹੈ ਤੇ ਕਸਮ ਦੇ ਕੇ ਰੋਕ ਦਿੱਤਾ, ਇਸ ਕਰਕੇ ਸਾਡੀ ਕਸਮ ਕਰਕੇ ਇਹ ਘੋੜਾ ਲੀਕ ਨਹੀਂ ਟੱਪੇਗਾ।
ਤਾਰੇ ਉਤਰ ਕਰ ਕਹਿ ਤਤ ਕਾਲੇ, ਕਲ ਗੀ ਤਰ ਪਾਖਿਓ ਅਸ ਨਾਲੇ।
ਸਤਿਗੁਰੂ ਜੀ ਘੋੜੇ ਤੋਂ ਥੱਲੇ ਉਤਰ ਕੇ ਖੜੇ ਹੋ ਗਏ ਔਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਉਸ ਵੇਲੇ ਆਪਣੇ ਘੋੜੇ ਨੂੰ ਇਸ ਤਰ੍ਹਾਂ ਆਖਿਆ,
ਪ੍ਰਥਮ ਜਨਮ ਤੇਰੋ ਹਮ ਜਾਣਿਓ, ਜਿਸ ਤੇ ਤੇਰੇ ਉਹ ਵਾਕ ਸਿੱਖ ਮਾਨਿਓ।
ਸਤਿਗੁਰਾਂ ਨੇ ਘੋੜੇ ਨੂੰ ਬਚਨ ਕੀਤਾ ਕਿ ਤੇਰਾ ਪਹਿਲਾ ਜਨਮ ਕੀ ਸੀ ਇਹ ਅਸੀਂ ਜਾਣ ਚੁੱਕੇ ਹਾਂ, ਇਸੇ ਕਰਕੇ ਹੀ ਮਾਨੋ ਤੂੰ ਸਿੱਖਾਂ ਦੇ ਆਖੇ ਲਾ ਕੇ ਖੜਾ ਹੋ ਗਿਆ।
ਹੋ ਤੋ ਮਸੰਦ ਲੇਤ ਬਹੁ ਤਨ ਕੋ, ਰਹੇ ਓ ਅਚਤ ਭੋਜਨ ਤਬ ਇਨਕੋ।
ਸਤਿਗੁਰੂ ਗੋਬਿੰਦ ਸਿੰਘ ਜੀ ਨੇ ਘੋੜੇ ਨੂੰ ਆਖਿਆ ਕਿ ਤੂੰ ਪਿਛਲੇ ਜਨਮ ਦੇ ਵਿੱਚ ਇੱਕ ਵੱਡਾ ਮਸੰਦ ਸੀ, ਸਤਿਗੁਰੂ ਜੀ ਕਹਿ ਰਹੇ ਨੇ ਕਿ ਤੂੰ ਇਹਨਾਂ ਹੀ ਸਿੱਖਾਂ ਤੋਂ ਭੋਜਨ ਲੈ ਕੇ ਖਾਂਦਾ ਰਿਹਾ, ਇਸੇ ਕਰਕੇ ਤੂੰ ਇਹਨਾਂ ਦੇ ਆਖੇ ਲੱਗਿਆ ਕਿਉਂਕਿ ਤੂੰ ਪਿਛਲੇ ਜਨਮ ਦੇ ਵਿੱਚ ਮਸੰਦ ਸੀ।
ਸਿੱਖਣ ਤੇ ਲੇ ਕਰ ਗੁਰਕਾਰ, ਖਾਵਤ ਰਹਿਓ ਅਨੇਕ ਪ੍ਰਕਾਰ।
ਸਤਿਗੁਰਾਂ ਨੇ ਘੋੜੇ ਨੂੰ ਆਖਿਆ ਕਿ ਸਿੱਖਾਂ ਤੋਂ ਉਗਰਾਹੀ ਲੈ ਕੇ ਗੁਰੂ ਘਰ ਦੀ ਤੂੰ ਬਹੁਤ ਸਾਰੀ ਖਾਧੀ ਹੈ ਅਨੇਕਾਂ ਪ੍ਰਕਾਰ ਦੀ।
ਸੁਣ ਸਤ ਗੁਰ ਤੇ ਜਥਾ ਲਾਇਓ, ਸਿਰ ਹਿਲਾਏ ਕੋਰਾ ਫੁਰ ਕਾਇਓ।
ਗ੍ਰੰਥਾਕਾਰ ਜੀ ਕਹਿ ਰਹੇ ਨੇ ਕਿ ਜਦੋਂ ਘੋੜੇ ਨੂੰ ਸਤਿਗੁਰਾਂ ਨੇ ਇਸ ਤਰ੍ਹਾਂ ਦੇ ਬਚਨ ਕੀਤੇ, ਉਸ ਵੇਲੇ ਮਾਨੋ ਕਿ ਸਤਿਗੁਰਾਂ ਦੇ ਬਚਨ ਨੂੰ ਯਥਾਰਥ ਕਰਨ ਦੇ ਲਈ, ਇਹ ਸਵੀਕਾਰ ਕਰਨ ਦੇ ਲਈ ਕਿ ਜੋ ਤੁਸੀਂ ਕਹਿ ਰਹੇ ਹੋ ਠੀਕ ਕਹਿ ਰਹੇ ਹੋ, ਕਹਿੰਦੇ ਸਿਰ ਹਿਲਾਏ, ਘੋੜੇ ਨੇ ਸਿਰ ਹਿਲਾਇਆ, ਹਾਂ ਦੇ ਵਿੱਚ ਸਿਰ ਹਿਲਾਇਆ ਔਰ ਫੁਲਕਾਰਾ ਮਾਰਿਆ ਕਿ ਗੁਰੂ ਜੀ ਜੋ ਕਹਿ ਰਹੇ ਨੇ ਇਹ ਸਤ ਕਹਿ ਰਹੇ।
ਤਬ ਸ੍ਰੀ ਪ੍ਰਭ ਬੈਠੇ ਤਿਸ ਥਾਨ, ਸਭਨ ਸੁਨਾਵਤ ਊਚ ਬਖਾਨਾ।
ਉਸ ਵੇਲੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਇੱਕ ਉੱਚੀ ਜਗ੍ਹਾ ਤੇ ਬੈਠ ਗਏ ਔਰ ਸਾਰਿਆਂ ਨੂੰ ਸੁਣਾ ਕੇ ਉੱਚੀ ਸਾਰੀ ਸਤਿਗੁਰਾਂ ਨੇ ਇਹ ਬਚਨ ਕੀਤਾ,
ਖਾਲਸ ਗੁਰ ਗੁਰ ਖਾਲਸਾ, ਥਿਰੋ ਖਾਲਸਾ ਜੁਦ ਹਥੋ ਰਿਪਣ ਦਲ ਕੋ ਦਲੋ, ਪਿਖੋ ਸ਼ਸਤਰਣ ਕ੍ਰੋਧ।
ਕਹਿਣ ਤੋਂ ਭਾਵ ਹੈ ਕਿ ਗੁਰੂ ਜੀ ਨੇ ਆਖਿਆ ਖਾਲਸਾ ਗੁਰੂ ਰੂਪ ਹੈ ਤੇ ਗੁਰੂ ਹੀ ਖਾਲਸਾ ਹੈ,
ਥਿਰੋ ਖਾਲਸਾ ਜੁੱਧ, ਜੁੱਧ ਵਿੱਚ ਟੇਕੇ ਲੜੋ।
ਹੇ ਖਾਲਸਾ ਜੀ, ਰਿਪੂਆਂ ਦਾ ਦੁਸ਼ਮਣਾਂ ਦਾ ਨਾਸ ਕਰੋ ਆਪਣੇ ਹੱਥਾਂ ਦੇ ਵਿੱਚ ਕਰਾਰੇ ਸ਼ਸਤਰਾਂ ਨੂੰ ਫੜ ਫੜ ਕੇ।
ਸੁਣ ਸਤ ਗੁਰ ਕੇ ਵਾਰ ਸਮ ਬੈਨ, ਹਟਿਓ ਖਾਲਸਾ ਰਿਸ ਕਰ ਨੈਣ।
ਜਦੋਂ ਸਤਿਗੁਰੂ ਗੋਬਿੰਦ ਸਿੰਘ ਜੀ ਦੇ ਮੁਖਾਰਬਿੰਦ ਤੋਂ ਇਸ ਤਰ੍ਹਾਂ ਦੇ ਵਰਦਾਨ ਵਾਲੇ ਬਚਨ ਖਾਲਸੇ ਨੇ ਸੁਣੇ, ਉਸੇ ਵੇਲੇ ਮਾਨੋ ਕਿ ਖਾਲਸਾ ਪਿੱਛੇ ਹਟਿਆ ਲਾਲ ਅੱਖਾਂ ਕਰਕੇ ਵੈਰੀਆਂ ਵੱਲ। ਤਾਰ ਜਵਾਲਾ ਬਮਣੀ ਯਾਰ ਦਮਣੀ ਥੋਰੀ ਗੁਲਕਾਂ ਗਣ ਰਿਪ ਸ਼ਮਣੀ। ਉਸੇ ਵੇਲੇ ਸਾਰੇ ਹੀ ਖਾਲਸੇ ਨੇ ਆਪਣੀਆਂ ਜਿਹੜੀਆਂ ਬੰਦੂਕਾਂ ਸਨ ਜਿਹੜੀਆਂ ਕਿ ਵੈਰੀਆਂ ਨੂੰ ਨਾਸ ਕਰਨ ਵਾਲੀਆਂ ਸਨ ਉਹਨਾਂ ਨੂੰ ਸੰਭਾਲਿਆ ਔਰ ਉਹਨਾਂ ਬੰਦੂਕਾਂ ਦੇ ਵਿੱਚੋਂ ਦੁਸ਼ਮਣਾਂ ਦਾ ਨਾਸ ਕਰਨ ਦੇ ਵਾਸਤੇ ਗੋਲੀਆਂ ਚਲਾਈਆਂ। ਸ੍ਰੀ ਗੁਰ ਥਿਰ ਹੈ ਤਨਖ ਸੰਭਾਰੇ ਸਪਤ ਬਾਣ ਚਨ ਕਰ ਮਾਰੇ। ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਵੀ ਲੜਨ ਲੱਗੇ ਖਾਲਸੇ ਦੇ ਨਾਲ ਮਿਲ ਕੇ ਔਰ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਆਪਣੇ ਤਨਿਸ਼ ਬਾਣ ਨੂੰ ਸੰਭਾਲਿਆ ਔਰ ਸੱਤ ਤਿੱਖੇ ਤੀਰ ਚਲਾਏ। ਪਰੀ ਗਗਨ ਮੈਂ ਗਰਵ ਗੁੰਜਾਰ ਬਿਸਮਾਨੇ ਰਿਪ ਸੁਣ ਤੂੰ ਕਾਰ। ਜਦੋਂ ਸਤਿਗੁਰਾਂ ਨੇ ਸੱਤ ਤੀਰ ਚਲਾਏ ਆਪਣੇ ਤਨਖ ਦੇ ਨਾਲ ਉਸ ਵੇਲੇ ਮਾਨੋ ਕੇ ਤੀਰ ਚੱਲਣ ਦੇ ਨਾਲ ਜਿਹੜਾ ਸਾਰਾ ਆਕਾਸ਼ ਸੀ ਉਹ ਗੂੰਜਿਆ ਔਰ ਜਿਹੜੇ ਦੁਸ਼ਮਣ ਸੀ ਉਹ ਮਾਨੋ ਕੇ ਬਹੁਤ ਜ਼ਿਆਦਾ ਹੈਰਾਨ ਹੋਏ ਇਸ ਤਨਖ ਚੱਲਣ ਦੀ ਆਵਾਜ਼ ਨੂੰ ਸੁਣ ਕੇ ਤੁੰਕਾਰ ਨੂੰ ਸੁਣ ਕੇ। ਇੱਕ ਹੀ ਬਾਰ ਹਟੇ ਸਭ ਸਿੰਘ ਮ੍ਰਿਗ ਬਿਲੋਕ ਜਿਉ ਭੂਖਾ ਸਿੰਘ। ਕਵੀ ਜੀ ਕਹਿ ਰਹੇ ਨੇ ਕਿ ਇੱਕੋ ਵਾਰੀ ਸਾਰੇ ਜਿਹੜੇ ਖਾਲਸੇ ਸਿੰਘ ਸਨ ਉਹ ਪਹਾੜੀਆਂ ਦੀ ਫੌਜ ਦੇ ਉੱਤੇ ਇਸ ਤਰ੍ਹਾਂ ਟੁੱਟੇ ਮ੍ਰਿਗ ਬਿਲੋਕ ਜਿਉ ਭੂਖਾ ਸਿੰਘ, ਜਿਸ ਤਰ੍ਹਾਂ ਕਿ ਮਿਰਗਾਂ ਦੀ ਹਿਰਨਾਂ ਦੀ ਡਾਲ ਦੇ ਉੱਤੇ ਭੁੱਖਾ ਜਿਹੜਾ ਸ਼ੇਰ ਹੈ ਉਹ ਟੁੱਟ ਪੈਂਦਾ ਹੈ, ਇਸ ਤਰੀਕੇ ਦੇ ਨਾਲ ਪਹਾੜੀਆਂ ਦੀ ਫੌਜ ਦੇ ਉੱਤੇ ਮਾਨੋ ਕੇ ਸਿੰਘਾਂ ਨੇ ਹੱਲਾ ਕੀਤਾ।
ਅਗਰ ਜੋ ਮਾਰਤ ਆਵਤ ਤਾਏ ਕਿਤਕ ਹਾਤੇ ਕੋ ਮਾਰ ਹਟਾਏ।
ਜਿਹੜਾ ਵੀ ਅੱਗੇ ਆਉਂਦਾ ਖਾਲਸਾ ਉਹਨੂੰ ਮਾਰਦਾ ਜਾਂਦਾ, ਕਈਆਂ ਨੂੰ ਇਸੇ ਤਰ੍ਹਾਂ ਮਾਰ ਦਿੱਤਾ ਤੇ ਕਈ ਡਰਦੇ ਮਾਰੇ ਦੌੜ ਗਏ।
ਤੋਮਰ ਸੇਲੇ ਸਾਂਗ ਪ੍ਰਹਾਰੇ ਸਿਪਰ ਅਗਰ ਕਰ ਕਿਸ ਖਗ ਮਾਰੇ।
ਕਿਸੇ ਨੇ ਤੋਮਰ ਚਲਾਇਆ, ਬਰਛੇ ਨੂੰ ਕਹਿੰਦੇ ਨੇ ਤੋਮਰ, ਕਿਸੇ ਨੇ ਸੇਲੇ ਤੇ ਕਿਸੇ ਨੇ ਸਾਂਗਾਂ ਦਾ ਪ੍ਰਹਾਰ ਕੀਤਾ, ਕਿਸੇ ਨੇ ਦੁਸ਼ਮਣ ਦੇ ਵਾਰ ਨੂੰ ਢਾਲ ਦੇ ਨਾਲ ਰੋਕਿਆ ਤੇ ਕਿਸੇ ਨੇ ਹੱਥ ਦੇ ਵਿੱਚ ਜਿਹੜੀ ਤਲਵਾਰ ਫੜੀ ਸੀ ਉਸ ਦੇ ਨਾਲ ਵਾਰ ਕੀਤਾ।
ਗੁਰ ਬਚ ਤੇ ਸ਼ਹੀਦ ਗੰਡੋਰੇ ਪਾਰੇ ਹੇਲ ਕਰ ਪੇਰ ਬੋਰੇ।
ਹੁਣ ਜਿਹੜੇ ਸਤਿਗੁਰੂ ਦੇ ਹੁਕਮ ਦੇ ਵਿੱਚ ਪੌਣ ਪਾਣੀ ਸਾਰਾ ਕੁਝ ਚੱਲਦਾ ਹੈ ਉਸ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਬਚਨ ਕੀਤਾ ਤੇ ਕਹਿੰਦੇ ਨੇ ਸ਼ਹੀਦ ਗਣ ਦੌੜੇ, ਜਿਹੜੇ ਅਨੇਕਾਂ ਹੀ ਸ਼ਹੀਦ ਹੋ ਚੁੱਕੇ ਸਨੇ ਮਾਨੋ ਕਿ ਉਹ ਵੀ ਉਸ ਵੇਲੇ ਹਾਜ਼ਰ ਹੋ ਗਏ ਔਰ ਉਹਨਾਂ ਸ਼ਹੀਦਾਂ ਨੇ ਜਿਹੜੇ ਕਿਸੇ ਨੂੰ ਦਿਸਦੇ ਨਹੀਂ ਹਨ ਉਹਨਾਂ ਨੇ ਵੈਰੀਆਂ ਦੇ ਉੱਤੇ ਹਮਲਾ ਕੀਤਾ। ਕਹਿੰਦੇ ਨੇ ਪੇ ਰਿਪ ਬੌਰੇ ਤੇ ਮਾਨੋ ਕਿ ਜਿਹੜੇ ਸਤਿਗੁਰਾਂ ਦੇ ਦੁਸ਼ਮਣ ਸਨ ਉਹ ਪਾਗਲਾਂ ਵਰਗੇ ਹੋ ਗਏ ਕਿਉਂਕਿ ਦਿਸਦਾ ਕੋਈ ਨਹੀਂ ਹੈ ਪਰ ਮਾਰ ਪੈ ਰਹੀ।
ਮੱਚੀ ਮਾਰ ਦੀ ਰਗ ਇੱਕ ਬਾਰੀ ਮਾਰ ਮਾਰ ਪਰ ਤੇ ਪਾਏ ਪਸਾਰੀ।
ਉਸ ਵੇਲੇ ਸ਼ਹੀਦਾਂ ਨੇ ਮਾਨੋ ਕੇ ਕਰੜੀ ਜਿਹੜੀ ਮਾਰ ਹੈ ਦੀਰਘ ਮਾਰ ਹੈ ਉਹ ਕਰਨੀ ਸ਼ੁਰੂ ਕਰ ਦਿੱਤੀ ਹੈ। ਮਰ ਮਰ ਕੇ ਜਿਹੜੇ ਸੂਰਮੇ ਨੇ ਉਹ ਧਰਤੀ ਦੇ ਉੱਤੇ ਡਿੱਗੇ ਜਾ ਰਹੇ ਨੇ, ਪਾਏ ਪਸਾਰੀ ਔਰ ਪੈਰ ਸਾਰਿਆਂ ਦੇ ਪਸਰੇ ਹੋਏ ਨੇ, ਪਾਵ ਕੇ ਰਣ ਭੂਮੀ ਦੇ ਵਿੱਚ ਡਿੱਗ ਰਹੇ।
ਜਨ ਮਲੰਗ ਪੰਗੈ ਕੋ ਖਾਏ ਲਿਟੈ ਪਾਰੇ ਸਬਿਦ ਸਮੋਦਾਏ।
ਜਿਹੜੇ ਕਾਇਲ ਹੋ ਕੇ ਰਣ ਭੂਮੀ ਦੇ ਵਿੱਚ ਤੜਫ ਰਹੇ ਨੇ ਮਾਨੋ ਕਿ ਇਸ ਤਰ੍ਹਾਂ ਲੱਗਦੇ ਨੇ ਜਿਵੇਂ ਕੋਈ ਵੱਡੇ ਮਸਤ ਮਲੰਗ ਭੰਗ ਨੂੰ ਖਾ ਕੇ ਨਸ਼ੇ ਨੂੰ ਖਾ ਕੇ ਚੂਮ ਰਹੇ ਹੋਣ, ਇਸੇ ਤਰ੍ਹਾਂ ਹੀ ਸਾਰੇ ਲਿਪਟੇ ਪਏ ਨੇ।
ਸੁਪਾਟ ਤੁਰੰਗ ਮਾਰੇ ਖੇਤ ਮਝਾਰਾ ਲੋਥਨ ਸੋ ਪੂਰਨ ਥਲ ਸਾਰਾ।
ਮਾਨੋ ਕੇ ਸ਼ਸਤਰਧਾਰੀ ਯੋਧੇ ਵੀ ਮਰ ਰਹੇ ਨੇ ਤੇ ਉਹਨਾਂ ਦੇ ਜਿਹੜੇ ਤੁਰੰਗ ਘੋੜੇ ਨੇ ਉਹ ਵੀ ਲੜ ਕੇ ਰਣ ਭੂਮੀ ਦੇ ਵਿੱਚ ਡਿੱਗੇ ਜਾ ਰਹੇ ਨੇ। ਲੋਥਨ ਸੋ ਪੂਰਨ ਥਲ ਸਾਰਾ, ਮਾਨੋ ਕੇ ਘੋੜਿਆਂ ਤੇ ਸੁਪੱਟਾਂ ਦੀਆਂ ਲੋਥਾਂ ਦੇ ਨਾਲ ਉਹ ਜਿਹੜੀ ਰਣਭੂਮੀ ਸੀ ਪੂਰਨ ਹੋ ਗਈ।
ਸਰਬ ਗਰੇ ਸ਼ਰਯੋਜ ਲਗਾਏ ਪਰੀ ਪਾਂਜ ਕਿਮ ਪਗ ਨਾ ਜਮਾਏ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖ ਰਹੇ ਨੇ ਕਿ ਉਸ ਵੇਲੇ ਬਹੁਤ ਜ਼ਿਆਦਾ ਜ਼ੋਰ ਲਾਇਆ ਪਹਾੜੀ ਰਾਜਿਆਂ ਨੇ, ਪਰ ਕਹਿੰਦੇ ਨੇ ਪਰੀ ਪਾਜ ਉਹਨਾਂ ਦੀ ਫੌਜ ਦੇ ਵਿੱਚ ਮਾਨੋ ਕੇ ਭਾਜਰ ਪੈ ਗਈ, ਕਿਸੇ ਦੇ ਵੀ ਪੈਰ ਜੰਮ ਨਾ ਸਕੇ।
ਫੇਰ ਤੁਰੰਗ ਸਿਪਾਹ ਹਟਾਵੇ ਮ੍ਰਿਗ ਸਮ ਪਾਜੇ ਕਿਮ ਅਟਕਾਵੇ।
ਕਵੀ ਜੀ ਲਿਖ ਰਹੇ ਨੇ ਕਿ ਉਸ ਵੇਲੇ ਘੋੜਿਆਂ ਨੂੰ ਦੜਾ ਕੇ ਆਪਣੀ ਜਿਹੜੀ ਭੱਜੀ ਜਾ ਰਹੀ ਫੌਜ ਹੈ ਉਸ ਨੂੰ ਪਹਾੜੀ ਰਾਜੇ ਰੋਕਣ ਦੀ ਕੋਸ਼ਿਸ਼ ਕਰਦੇ ਨੇ, ਪਰ ਕਹਿੰਦੇ ਨੇ ਮ੍ਰਿਗ ਸਮ ਪਾਜੇ ਕਿਵੇਂ ਅਟਕਾਵੇ, ਜਿਹੜੇ ਕਿ ਸ਼ੇਰਾਂ ਰੂਪੀ ਸਿੰਘਾਂ ਤੋਂ ਡਰ ਕੇ ਉਹ ਜਿਹੜੇ ਪਹਾੜੀਏ ਹਿਰਨਾ ਰੂਪੀ ਨੇ ਉਹ ਦੌੜ ਗਏ ਨੇ, ਉਹ ਕਿਸੇ ਦੇ ਆਖਿਆ ਕਦੋਂ ਖਲੋਂਦੇ ਸੀ ਭਾਵ ਨਹੀਂ ਖਲੋ ਰਹੇ।
ਬਾਜੀ ਬੰਬਰਣ ਜੀਤ ਨਗਾਰੇ ਪਾਜੇ ਸ਼ਸਤਰ ਕੇ ਤਕ ਮਾਰੇ।
ਉਸ ਵੇਲੇ ਮਾਨੋ ਕੇ ਰਣਜੀਤ ਨਗਾਰਾ ਖੜਕਰਿਆ, ਉਹਦੀ ਜਿਹੜੀ ਗੂੰਜ ਹੈ ਉਹ ਦੂਰ ਦੂਰ ਤੱਕ ਜਾ ਰਹੀ ਹੈ, ਔਰ ਦੂਸਰੇ ਪਾਸੇ ਪਹਾੜੀ ਜਿਹੜੇ ਸ਼ਤਰੂ ਨੇ ਉਹ ਕੁਝ ਭੱਜ ਗਏ ਨੇ ਤੇ ਕੁਝ ਰਣਭੂਮੀ ਦੇ ਵਿੱਚ ਮਾਰੇ ਗਏ ਨੇ।
ਰੋਂਡ ਮੁੰਡ ਹੋਏ ਪਰੇ ਹਜ਼ਾਰਾਂ ਗ੍ਰਿਧ ਬ੍ਰਿਧ ਉੱਡ ਕਰ ਗਗਨ ਮਝਾਰਾਂ।
ਉਸ ਵੇਲੇ ਸਿਰਾਂ ਤੋਂ ਖਾਲੀ ਜਿਹੜੇ ਤੜ ਨੇ ਉਹ ਧਰਤੀ ਦੇ ਉੱਤੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਡਿੱਗੇ ਪਏ ਨੇ, ਮਾਨੋ ਇਹਨਾਂ ਸਰੀਰਾਂ ਨੂੰ ਮ੍ਰਿਤਕ ਸਰੀਰਾਂ ਨੂੰ ਖਾਣ ਦੇ ਵਾਸਤੇ ਜਿਹੜੀਆਂ ਇੱਲਾਂ ਨੇ ਗਿਰਦਾਂ ਨੇ ਉਹ ਆਕਾਸ਼ ਦੇ ਵਿੱਚ ਮੰਡਰਾ ਰਹੀਆਂ।
ਕਹਿਣ ਲੱਗ ਬਰਨੋ ਜੁੱਧ ਬਿਸਾਲਾ ਪਈ ਬਿਜੈ ਸਿੰਘਣ ਤਿਸ ਕਾਲਾ।
ਹੁਣ ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਮੈਂ ਇਸ ਯੁੱਧ ਦੀ ਕਥਾ ਨੂੰ ਕਿੰਨਾ ਕੁ ਅੱਗੇ ਵਰਣਨ ਕਰਾਂ, ਭਾਵ ਕਿੰਨਾ ਕੁ ਵਿਸਥਾਰ ਦੇ ਨਾਲ ਦੱਸਾਂ। ਮਾਨੋ ਕਿ ਬਹੁਤ ਵੱਡਾ ਵਿਸ਼ਾਲ ਯੁੱਧ ਹੋਇਆ, ਜਿਸ ਯੁੱਧ ਦੇ ਵਿੱਚ ਸਿੰਘਾਂ ਦੀ ਜੈ ਹੋਈ, ਵਿਜੈ ਹੋਈ।
ਸਾਗਰੀ ਸੁਖ ਹੋਈ ਸਭ ਮਾਹੀ ਕਾਇਲ ਮ੍ਰਿਤਕ ਜਕੋ ਕੋ ਨਾਹੀ।
ਜਦੋਂ ਖਾਲਸੇ ਨੇ ਰਣਭੂਮੀ ਨੂੰ ਜਿੱਤ ਲਿਆ ਉਸ ਵੇਲੇ ਮਾਨੋ ਕੇ ਖਾਲਸੇ ਦੇ ਮਨ ਦੇ ਵਿੱਚ ਸੁਖ ਹੋਇਆ, ਆਨੰਦਿਤ ਹੋਏ। ਜਿਹੜੇ ਉਸ ਵੇਲੇ ਸ਼ਹੀਦ ਹੋ ਚੁੱਕੇ ਸਿੰਘ ਸਨ ਉਹਨਾਂ ਦੀਆਂ ਲੋਥਾਂ ਨੂੰ ਚੁੱਕਿਆ ਤੇ ਕਾਇਲਾਂ ਦੀ ਸੰਭਾਲ ਕੀਤੀ, ਜ਼ਖਮੀਆਂ ਨੂੰ ਸੰਭਾਲਿਆ।
ਚੜੇ ਆਨੰਦਪੁਰ ਕੋ ਚੱਲ ਆਏ ਹਟੇ ਪਹਾੜੀ ਗੇ ਨਿਜ ਥਾਏ।
ਉਸ ਵੇਲੇ ਖਾਲਸਾ ਵਿਜੇ ਦੀ ਪ੍ਰਾਪਤੀ ਕਰਕੇ ਆਨੰਦਪੁਰ ਦੇ ਵਿੱਚ ਆਇਆ, ਔਰ ਦੂਸਰੇ ਪਾਸੇ ਪਹਾੜੀ ਆਪੋ ਆਪਣੀ ਜਗ੍ਹਾ ਦੇ ਉੱਤੇ ਚਲੇ ਗਏ।
ਗਏ ਪਹਾੜੀ ਚੂਰ ਤੇ ਚਲਿਓ ਨਹੀਂ ਬਸ ਕੋਏ ਸੁਪੱਟ ਮਰਾਏ ਸੈਂ ਕਰੇ ਜਗ ਮੈਂ ਆਪ ਜਸ ਹੋਏ।
ਕਵੀ ਜੀ ਲਿਖ ਰਹੇ ਨੇ ਕਿ ਪਹਾੜੀਏ ਝੁਰਦੇ ਹੋਏ ਰਣਭੂਮੀ ਦੇ ਵਿੱਚੋਂ ਹਾਰ ਖਾ ਕੇ ਦੌੜ ਗਏ ਨੇ, ਜਿਨ੍ਹਾਂ ਦਾ ਮਾਨੋ ਕਿ ਕੋਈ ਵੀ ਵਸ ਨਹੀਂ ਚੱਲ ਸਕਿਆ। ਇਸੇ ਤਰੀਕੇ ਦੇ ਨਾਲ ਬਗੈਰ ਹੀ ਕਾਰਨ ਤੋਂ ਪਹਾੜੀਆਂ ਨੇ ਆਪਣੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਸੁਪੱਟਾਂ ਨੂੰ ਸ਼ਸਤਰਧਾਰੀ ਯੋਧਿਆਂ ਨੂੰ ਮਰਵਾਇਆ, ਔਰ ਦੂਸਰੇ ਪਾਸੇ ਲੋਕਾਂ ਦੇ ਵਿੱਚ ਵੀ ਪਹਾੜੀਆਂ ਦਾ ਅਪਜਸ ਹੋਇਆ, ਬਹੁਤੀ ਬਦਨਾਮੀ ਹੋਈ।
ਪੌਨੇ ਇੱਕ ਥਲ ਹੋਏ ਮਸਲਤ ਕੀਨੀ ਪਾਲੀ ਲੜਾਈ ਕਿਉਂ ਨਾ ਚੀਨੀ।
ਇਸ ਤੋਂ ਬਾਅਦ ਫੇਰ ਸਾਰੇ ਜਿਹੜੇ ਰਾਜੇ ਸੀ ਉਹ ਇਕੱਤਰ ਹੋਏ, ਇਕੱਠੇ ਹੋ ਕੇ ਸਾਰਿਆਂ ਨੇ ਸਲਾਹ ਕੀਤੀ ਪਾਲੀ ਲੜਾਈ ਕਿਉਂ ਨਾ ਚੀਨੀ। ਸਾਰੇ ਹੀ ਕਹਿ ਰਹੇ ਨੇ ਕਿ ਅਸਾਂ ਜੰਗ ਕਰਕੇ ਆਪਣਾ ਕਦੇ ਵੀ ਭਲਾ ਮਾਨੋ ਨਹੀਂ ਚਾਹਿਆ, ਜਦੋਂ ਵੀ ਜੰਗ ਕੀਤੀ ਹੈ ਹਾਰ ਦਾ ਹੀ ਮੂੰਹ ਦੇਖੇ।
ਭੀਮ ਚੰਦ ਸਭ ਵਿਖੈ ਉਚਾਰੀ ਮੈਂ ਪੂਰਬ ਹੀ ਗਿਣਤੀ ਤਾਰੀ।
ਉਸ ਵੇਲੇ ਰਾਜੇ ਭੀਮ ਚੰਦ ਨੇ ਸਾਰੀ ਸਭਾ ਨੂੰ ਸੰਬੋਧਨ ਕਰਕੇ ਆਖਿਆ, ਮੈਂ ਪੂਰਵ ਹੀ ਗਿਣਤੀ ਤਾਰੀ। ਕਹਿਣ ਲੱਗਾ, ਮੈਨੂੰ ਹਾਰ ਦਾ ਪਹਿਲਾਂ ਹੀ ਇਹ ਜਿਹੜਾ ਜਾਇਜਾ ਸੀ ਉਹ ਦਿਸਦਾ ਸੀ, ਮੈਂ ਪਹਿਲਾਂ ਹੀ ਜਾਣਦਾ ਸੀ ਹਾਰ ਹੋਵੇਗੀ। ਕਹਿਣ ਲੱਗਾ, ਇਸੇ ਕਰਕੇ ਮੈਂ ਤੁਹਾਨੂੰ ਪਹਿਲਾਂ ਰੋਕਿਆ ਸੀ ਕਿ ਉਹਦੇ ਨਾਲ ਲੜਾਈ ਦੇ ਨਾਲ ਬਣ ਨਹੀਂ ਆ ਸਕਦੀ। ਗੁਰਸੰਗ ਜੰਗ ਨਹੀਂ ਬਣ ਆਵੇ, ਜਿਨ ਤੇ ਜੈ ਕਿਉ ਹੂ ਨਾ ਪਾਵੇ। ਭੀਮ ਚੰਦ ਕਹਿੰਦਾ ਹੈ ਕਿ ਗੁਰੂ ਦੇ ਨਾਲ ਜੰਗ ਨਹੀਂ ਬਣਾਉਣੀ, ਇਹ ਤੇ ਮੈਂ ਤੁਹਾਨੂੰ ਪਹਿਲਾਂ ਹੀ ਸਲਾਹ ਦਿੱਤੀ ਸੀ, ਪਰ ਤੁਸੀਂ ਸਾਰਿਆਂ ਨੇ ਸਲਾਹ ਕਰਕੇ ਮੈਨੂੰ ਵੀ ਰਾਜੀ ਕੀਤਾ। ਜਿਨ ਤੇ ਜੈ ਕਿਉ ਹੂ ਨਾ ਪਾਵੇ, ਮਾਨੋ ਕਿ ਕਿਸੇ ਵੀ ਜਗ੍ਹਾ ਦੇ ਉੱਤੇ ਗੁਰੂ ਦੇ ਨਾਲ ਜੰਗ ਦੇ ਨਾਲ ਜਿੱਤਿਆ ਨਹੀਂ ਜਾ ਸਕਦਾ। ਗੁਰ ਚੱਲ ਗਏ ਪਾਜ ਕਿਛ ਪਰੀ, ਠਹਿਰੇ ਬਹੁਰ ਬਾਹਨੀ ਮਰੀ। ਉਸ ਵੇਲੇ ਰਾਜੇ ਭੀਮ ਚੰਦ ਨੇ ਆਖਿਆ ਕਿ ਜਦੋਂ ਗੁਰੂ ਚਲਾ ਗਿਆ ਸੀ ਪਿੱਛੇ ਅਨੰਦਪੁਰ ਨੂੰ, ਉਸ ਵੇਲੇ ਤੇ ਮਾਨੋ ਕਿ ਸਿੱਖਾਂ ਦੇ ਵਿੱਚ ਪਾਜਰ ਪੈ ਗਈ ਸੀ, ਪਰ ਕਹਿੰਦੇ ਠਹਿਰੇ ਬਹੁਰ, ਜਦੋਂ ਫੇਰ ਗੁਰੂ ਜੀ ਸਥਿਰ ਹੋ ਕੇ ਠਹਿਰ ਗਏ, ਬਾਹਨੀ ਮੁਰੀ ਤੇ ਜਿੰਨੀ ਵੀ ਜਾਂਦੀ ਗੁਰੂ ਦੀ ਸੈਨਾ ਸੀ ਉਹ ਫੇਰ ਤੋਂ ਮੁੜ ਕੇ ਲੜਨ ਲੱਗੀ।
ਪਰੀ ਮਾਰੇ ਐਸੇ ਕਿਛ ਆਏ, ਨਹੀਂ ਸੰਭਾਲ ਪਈ ਕਿਸ ਥਾਏ।
ਭੀਮ ਚੰਦ ਨੇ ਆਖਿਆ, ਜੇ ਗੁਰੂ ਚਲਾ ਗਿਆ ਸੀ ਤੇ ਸਾਰੀ ਸੈਨਾ ਵੀ ਭੱਜ ਤੁਰੀ ਸੀ, ਪਰ ਜਦੋਂ ਦਾ ਗੁਰੂ ਠਹਿਰਿਆ ਤੇ ਸੈਨਾ ਨੇ ਫੇਰ ਬਹੁਤ ਵੱਡੀ ਸਾਡਿਆਂ ਸੈਨਿਕਾਂ ਤੇ ਮਾਰ ਕੀਤੀ, ਜਿਹਦੇ ਨਾਲ ਮਾਨੋ ਕਿ ਆਪੋ ਆਪਣੇ ਸਰੀਰ ਦੀ ਸੰਭਾਲ ਨਹੀਂ ਕਰ ਸਕੇ ਸਾਡੇ ਸੂਰਮੇ ਯੋਧੇ।
ਦਸ ਹਜ਼ਾਰ ਸੰਗ ਹੁਤੀ ਸਿਪਾਹ, ਰਹੇ ਹਟਾਏ ਹਟੀ ਕਿਵਾਂ ਨਾਹੇ।
ਭੀਮ ਚੰਦ ਨੇ ਆਖਿਆ ਕਿ ਗੁਰੂ ਦਾ ਯੋਧਾ ਸੀ 800 ਤੇ ਸਾਡੀ ਉਹਨਾਂ ਦੇ ਮੁਕਾਬਲੇ ਵਿੱਚ 10,000 ਸਿਪਾਹੀਆਂ ਦੀ ਫੌਜ ਸੀ, ਪਰ ਉਹ 10,000 ਫੌਜ ਵੀ ਸਾਡੀ ਦੌੜ ਗਈ। ਅਸੀਂ ਬਹੁਤ ਜ਼ਿਆਦਾ ਰੋਕਿਆ ਪਰ ਸਾਡੀ ਸੈਨਾ ਨਹੀਂ ਮੁੜੀ, ਤੇ ਗੁਰੂ ਜਦੋਂ ਰੁਕਿਆ ਤੇ ਗੁਰੂ ਦੀ ਸਾਰੀ ਸੈਨਾ ਰੁਕ ਗਈ।
ਅਬ ਤੁਰ ਕਣ ਕੇ ਸੈਨ ਚੜਾਵੋ, ਦੇਹੋ ਦਰਬ ਤੂਰਨ ਅਨਵਾਵੋ।
ਅਖੀਰ ਦੇ ਵਿੱਚ ਰਾਜੇ ਭੀਮ ਚੰਦ ਨੇ ਆਪਣੇ ਸਾਥੀ ਰਾਜਿਆਂ ਨੂੰ ਆਖਿਆ ਕਿ ਹੁਣ ਇੱਕੋ ਹੀ ਚਾਰਾ ਰਹਿ ਗਿਆ ਕਿ ਤੁਰਕਾਂ ਦੀ ਜਿਹੜੀ ਸੈਨਾ ਹੈ ਉਸ ਨੂੰ ਚੜਾ ਕੇ ਗੁਰੂ ਦੇ ਉੱਤੇ ਲਿਆਂਦਾ ਜਾਵੇ, ਬਹੁਤੇ ਸਾਰੇ ਪੈਸੇ ਦੇ ਕੇ ਤੁਰਕਾਂ ਦੀ ਜਿਹੜੀ ਮੁਸਲਮਾਨਾਂ ਦੀ ਫੌਜ ਹੈ ਉਸ ਨੂੰ ਲਿਆਂਦਾ ਜਾਵੇ।
ਸਭ ਗਿਰ ਪਤ ਕੇ ਸੱਚ ਵਸੇਰਾਵੇ, ਗੈਲ ਆਪਣੇ ਲੈ ਕਰ ਆਵੇ।
ਭੀਮ ਚੰਦ ਨੇ ਆਖਿਆ ਕਿ ਮੇਰੀ ਸਾਰਿਆਂ ਦੇ ਵਾਸਤੇ ਸਾਂਝੀ ਮਿਲੀ ਹੋਈ ਸਲਾਹ ਹੈ ਕਿ ਸਾਰੇ ਹੀ ਪਹਾੜੀ ਰਾਜਿਆਂ ਦੇ ਜਿਹੜੇ ਵਜ਼ੀਰ ਨੇ ਉਹ ਜਾਣ ਔਰੰਗਜ਼ੇਬ ਬਾਦਸ਼ਾਹ ਦੇ ਕੋਲ ਔਰ ਉਸ ਦੀ ਫੌਜ ਨੂੰ ਚਲਾ ਕੇ ਆਪਣੇ ਇੱਧਰ ਲੈ ਕੇ ਆਉਣ ਤਾਂ ਕਿ ਗੁਰੂ ਨੂੰ ਜਿੱਤਿਆ ਜਾ ਸਕੇ।
ਮਾਨੀ ਭੂਪ ਚੰਦ ਹੰਡੂਰੀ, ਪਾਨੀ ਕਮੰਡ ਚੰਦ ਪੀਰੂਰੀ।
ਜਦੋਂ ਰਾਜੇ ਭੀਮ ਚੰਦ ਨੇ ਆਖਿਆ ਕਿ ਤੁਰਕਾਂ ਦੀ ਫੌਜ ਨੂੰ ਲੈ ਕੇ ਆਈਏ, ਮੇਰਾ ਇਹੀ ਮਤ ਹੈ, ਮੇਰੀ ਇਹ ਸਲਾਹ ਹੈ, ਉਸ ਵੇਲੇ ਮਾਨੋ ਕਿ ਰਾਜੇ ਭੂਪ ਚੰਦ ਹੰਡੂਰੀਏ ਨੇ ਵੀ ਇਸ ਗੱਲ ਨੂੰ ਪ੍ਰਵਾਨ ਕੀਤਾ ਤੇ ਜਿਹੜਾ ਰਾਜਾ ਕਮੰਡ ਚੰਦ ਸੀ ਉਸ ਨੇ ਵੀ ਆਖਿਆ ਕਿ ਇਹ ਗੱਲ ਚੰਗੀ ਹੈ, ਅਸੀਂ ਇਸ ਗੱਲ ਦੇ ਨਾਲ ਸਹਿਮਤ ਹਾਂ।
ਤਤ ਸ਼ਿਨ ਦਿੱਲੀ ਸਚਿਵ ਪਠਾਏ, ਮਿਲੇ ਸੋਇਆ ਵਰੰਗ ਕੇ ਉਮਰਾਏ।
ਉਸੇ ਵੇਲੇ ਰਾਜਿਆਂ ਨੇ ਆਪਣੇ ਜਿਹੜੇ ਚੰਗੇ ਵਜ਼ੀਰ ਸੀ ਉਹ ਦਿੱਲੀ ਦੇ ਵਿੱਚ ਬਾਦਸ਼ਾਹ ਔਰੰਗਜ਼ੇਬ ਨੂੰ ਮਿਲਣ ਦੇ ਵਾਸਤੇ ਭੇਜੇ, ਔਰ ਸਾਰਿਆਂ ਤੋਂ ਪਹਿਲਾਂ ਬਾਦਸ਼ਾਹ ਔਰੰਗਜ਼ੇਬ ਦੇ ਜਿਹੜੇ ਵੱਡੇ ਉਮਰਾਵ ਸਨ, ਜਿਹੜੇ ਸੈਨਾਪਤੀ ਸਨ, ਉਹਨਾਂ ਨੂੰ ਜਾ ਕੇ ਵਜ਼ੀਰ ਮਿਲੇ।
ਸਕਲ ਜ਼ਿਕਰ ਤਿੰਨ ਖੋਲ ਸੁਨਾਇਓ, ਦਰਬਈ ਤੱਕ ਤੁਮ ਨਿਕਟ ਪਠਾਇਓ।
ਔਰੰਗਜ਼ੇਬ ਬਾਦਸ਼ਾਹ ਦੇ ਵੱਡੇ ਵਜ਼ੀਰਾਂ ਦੇ ਨਾਲ ਮਿਲਾਪ ਕੀਤਾ ਇਸ ਪਹਾੜੀ ਰਾਜਿਆਂ ਦੇ ਵਜ਼ੀਰਾਂ ਨੇ, ਉਹਨਾਂ ਨੂੰ ਸਾਰੀ ਗੱਲ ਦੱਸੀ। ਅੱਗੇ ਜਿਹੜੇ ਰਾਜੇ ਦੇ ਵਜ਼ੀਰ ਸਨ, ਜਿਹੜੇ ਰਾਜੇ ਦੇ ਸੈਨਾਪਤੀ ਸਨ, ਉਹਨਾਂ ਨੇ ਬਾਦਸ਼ਾਹ ਨੂੰ ਜਾ ਕੇ ਸਾਰਾ ਜਿਹੜਾ ਜ਼ਿਕਰ ਸੀ ਉਹ ਖੋਲ ਕੇ ਸੁਣਾਇਆ کہ اس طریقے دے نال پہاڑیاں دے جڑے وزیر نے او تواڈی فوج دی مدد دے واسطے آئے نے، اور انہاں نے انیکاں دی گنتی دے وچ جڑا درب ہے جڑے پیسے نے او وی کلے نے۔
پون قدیم ہے پرجا تمہاری، بنو آپ کے سب رکھواری۔
سینا پتیاں نے راجے اورنگزیب نو آخیا کہ قدیم تو پاپ کے بہت دیر تو اے جڑے راجے نے اے بھی تواڈی پرجا نے، اس کر کے جننے بھی تواڈے تو چھوٹے راجے جاں عام جنتا ہے تانوں ساریاں دی راکھی کرنی چاہیے، رکھوالی کرنی چاہیے۔
گور تے دے کر ہاتھ بچاو، پون تن پٹھے ادک اتراو۔
انہاں نے راجے اورنگزیب نو آکھیا کہ گرو تو مانو کہ اپنا ہاتھ دے کے پہاڑیاں دی جان نو بچاؤ، جے کر اس طرح کرو گے تے پہاڑیاں دا اقرار ہے کہ او تانو بہت سارا تن وی دین گے۔ اس طریقے دے نال مانو کہ پہاڑی راجیاں نے اورنگزیب دی سینا دی سہایتا منگی۔ اے جڑی چٹھی لکھی، اے جڑی دوتاں نے جا کے سنائی، اس دا ذکر پائی کرتار سنگھ جی کلاس والی نے، انہاں نے اس طرح لکھا ہے۔ او لکھدے نے، دند بیٹھ گئے سن راجیاں دے، ساتھوں گرو نہ جتیا جامد آئے۔ بادشاہ اگے عرض پھیر کرو، اے پیم چند آکھ سناو دائے۔ عرضی لکھیو نے اس طرح دیجی، دوت دلی دے وچ پچام دائے۔ بادشاہ سلامت اساں تائیں، صدا آسرا آپدا پام دائے۔ پر اساں نو گرو گوبند سنگھ جو جور کر کے پیا ستام دائے، اگے عرض ساری اسیں کر چکے، دلی لین دی آس رکھام دائے۔ فوج آپ دی جدوں تو ہار کھا گئی، او تد تو ہی زور ودام دائے، اسی کئی واری لڑ تھک گئے، ساڑے کابو دے وچ نہ آم دائے۔ رال صوبے سرحد دیاں لایا زور، نہ کچھ تھیام دائے، او دنوں دن زور ودائی جاندہ، فوجاں رکھیاں قلعے بناو دائے۔ ویر اپنے باپ دا تساں پاسوں، جویں داؤ لگے لینا چام دائے، لوک سینکڑے باجی نے ہندے جاندے، پتا نہیں گرو کی پڑھاؤں دائے۔ ہے ویلا اجے ہیلا کر لو، نہیں ویکھنا کی دکھاؤں دائے، تہاڈی بد قسمتی کرتار سنگا، نہیں راجیاں پلا سکھاؤں دائے۔ اس طرح دی چٹھی لکھی کہ مانو گوبند سنگھ تہاڈی وی راج نو جتنا چاہندا ہے، اور تواڈے تو اپنے پیو دا پاو ستگرو تیغ بہادر دا بدلا لینا چاہندا ہے۔ اس طرح دی چٹھی لکھی پہاڑیاں،
ہم گر پت بہ سچو پٹھائے، ات آنند پور ست گر آئے۔
اس طریقے دے نال پائی سنتوک سنگھ جی کہندے نے کہ بہت سارے دوت وزیر پہاڑیاں نے انہاں ترکاں دی سہایتا لین دے واسطے بھیجے، تے دوسرے پاسے آنند پور دے ستگرو سچے پاتشاہ جی جنگ نو جتن تو بعد پہنچے نے، ادھر کی ہو رہا ہے؟ پائی جی کہندے نے میں اس پاسے نو دس دا۔
کریو کراہ بہ وجی ودائی، آئے جیت شترو سمدائی۔
جدوں کہ بہتے سارے شتروں نو جیت کے خالسا آنند پور دے وچ وڑیا ہے، اس ویلے مانو کہ بہت زیادہ بدائیاں ملیاں اور بہت زیادہ کڑا پرشادی دیگ کیتی گئی اور ورتائی گئی۔
دان برند رنگ کن کو دینو، سجاس پسارن جہ کہن کینو۔
ستگرہ نے آنند پور دے وچ آ کے بہت سارے غریباں نوں تے منگتیاں نوں دان دتا، اور انہاں ہی غریباں تے منگتیاں نے ستگرہ دا جس دور دور تک پھر کے کیتا۔
منگل کرے انیک پرکارا، منگل مول گرو یودارا۔
مانو کہ جڑے ستگرو سچے پاتشاہ جی خوشیاں دا مول نے، اس خوشیاں دے مول ستگرو سچے پاتشاہ جی نے بہتیاں زیادیاں خوشیاں تے منگل انیکاں پرکار دے کیتے۔
بجے مردنگ رباب کنیرے، گاویں شبد سخد گور کیرے۔
ਉਸ ਵੇਲੇ ਖੁਸ਼ੀਆਂ ਦੇ ਨਾਲ ਬਹੁਤ ਸਾਰੀਆਂ ਮਿਰਦੰਗਾਂ ਤੇ ਰਬਾਬਾਂ ਵੱਜੀਆਂ, ਜਿਨ੍ਹਾਂ ਮਿਰਦੰਗਾਂ ਦੇ ਤਾਲ ਦੇ ਨਾਲ ਤੇ ਰਬਾਬਾਂ ਦੀ ਸੋਹਣੀ ਧੁਨੀ ਦੇ ਨਾਲ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਗੁਰਬਾਣੀ ਦੇ ਜਿਹੜੇ ਸੋਹਣੇ ਸ਼ਬਦ ਸਨ ਉਹਨਾਂ ਦਾ ਕੀਰਤਨ ਕੀਤਾ ਗਿਆ, ਉਹਨਾਂ ਨੂੰ ਗਾਇਆ ਗਿਆ।
ਕਾਇਲ ਸਾਲ ਪੱਤਰ ਕੋ ਲਾਏ, ਮਿਲੇ ਕਾਓ ਉਠ ਤੁਰਤ ਨਹਾਏ।
ਜਿਹੜੇ ਸਤਿਗੁਰਾਂ ਦੇ ਯੋਧੇ ਕਾਇਲ ਸਨ, ਫੱਟਰ ਸਨ, ਉਹਨਾਂ ਦੇ ਜ਼ਖਮਾਂ ਦੇ ਉੱਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਸਾਲ ਦਰਖਤ ਦੇ ਪੱਤਿਆਂ ਨੂੰ ਬੰਨਿਆ, ਔਰ ਕਹਿੰਦੇ ਨੇ ਸਾਲ ਦਰਖਤ ਦੇ ਪੱਤੇ ਬੰਨਣ ਦੇ ਨਾਲ ਮਾਨੋ ਕਿ ਸਾਰਿਆਂ ਦੇ ਜ਼ਖਮ ਰਾਜ਼ੀ ਹੋਏ, ਤੁਰਤ ਨਹਾਏ। ਛੇਤੀ ਦੇ ਨਾਲ ਉਹਨਾਂ ਨੇ ਰਾਜ਼ੀ ਹੋ ਕੇ ਨਹਾ ਵੀ ਲਿਆ। ਅੱਗੇ ਵੀ ਕਈ ਵਾਰੀ ਭਾਈ ਸੰਤੋਖ ਸਿੰਘ ਜੀ ਨੇ ਅਰਜ ਕੀਤੀ ਹੈ, ਇਸ ਕਥਾ ਦੇ ਵਿੱਚ ਆਇਆ ਕਿ ਸਾਲ ਦਰਖਤ ਦਾ ਪੱਤਾ ਸਤਿਗੁਰੂ ਜੀ ਜ਼ਖਮੀਆਂ ਨੂੰ ਬੰਨਦੇ ਸਨ ਤੇ ਜ਼ਖਮ ਛੇਤੀ ਰਾਜ਼ੀ ਹੋ ਜਾਂਦਾ ਸੀ।
ਕੇਤਕ ਦਿਨ ਇਸ ਰੀਤ ਬਤੀਤੇ, ਆਏ ਜਾਏ ਸਿੱਖ ਸੰਗਤ ਪ੍ਰੀਤੇ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖ ਰਹੇ ਨੇ ਕਿ ਇਸੇ ਹੀ ਤਰੀਕੇ ਦੇ ਨਾਲ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਕਾਫੀ ਦਿਨ ਬਤੀਤ ਕੀਤੇ। ਨਿੱਤਾ ਪ੍ਰਤੀ ਰੋਜ਼ ਜਿਹੜੀ ਨਵੀਂ ਸੰਗਤ ਹੈ ਉਹ ਆਉਂਦੀ ਹੈ, ਬੜੀ ਪ੍ਰੀਤ ਦੇ ਨਾਲ ਸਤਿਗੁਰਾਂ ਦੇ ਦਰਸ਼ਨ ਕਰਦੀ।
ਇੱਕ ਦਿਨ ਸਤਿਗੁਰ ਸਭਾ ਲਗਾਏ, ਬੈਠੇ ਸਿੰਘ ਆਣ ਸਮੁਦਾਏ।
ਇੱਕ ਦਿਨ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਜਿਹੜੀ ਵੱਡੀ ਸਭਾ ਹੈ ਉਹ ਲੱਗੀ ਹੋਈ ਹੈ, ਜਿਹਦੇ ਵਿੱਚ ਅਨੇਕਾਂ ਪ੍ਰਕਾਰ ਦੇ ਜਿਹੜੇ ਸਿੱਖ ਨੇ ਉਹ ਆਣ ਕੇ ਬੈਠ ਰਹੇ ਨੇ। ਇਸ ਜਗ੍ਹਾ ਦੇ ਉੱਤੋਂ ਮਾਨੋ ਕਿ ਭਾਈ ਸੰਤੋਖ ਸਿੰਘ ਜੀ 100 ਸਾਖੀ ਦੇ ਵਿੱਚੋਂ ਲਈ ਹੋਈ 60ਵੀਂ ਜਿਹੜੀ ਸਾਖੀ ਹੈ ਉਸ ਦਾ ਬਿਆਨ ਕਰ ਰਹੇ ਨੇ। ਇੱਥੋਂ 100 ਸਾਖੀ ਦੀ 60ਵੀਂ ਸਾਖੀ ਸ਼ੁਰੂ ਹੁੰਦੀ।
ਬੀਰ ਸਿੰਘ ਜਸਪਾਲੀ ਆਇਓ, ਮਿਲ ਸ੍ਰੀ ਪ੍ਰਭ ਕੋ ਸੀਸ ਨਵਾਇਓ।
ਲੱਗੀ ਹੋਈ ਸਭਾ ਦੇ ਵਿੱਚ ਬੀਰ ਸਿੰਘ ਜਸਪਾਲੀ ਆਇਆ ਹੈ ਔਰ ਉਸਨੇ ਆਣ ਕੇ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਸੀਸ ਨੂੰ ਨਿਵਾ ਦਿੱਤਾ।
ਮਦਨ ਸਿੰਘ ਰਾਜਪੂਤ ਦਰਸ ਕਰ, ਬੰਦਨ ਕਰੀ ਸਭਾ ਮੈਂ ਥਿਰ ਹਰ।
ਉਸ ਵੇਲੇ ਮਦਨ ਸਿੰਘ ਰਾਜਪੂਤ ਆਇਆ, ਉਹਨੇ ਵੀ ਸਤਿਗੁਰਾਂ ਦਾ ਆਣ ਕੇ ਦਰਸ਼ਨ ਕੀਤਾ ਔਰ ਉਹ ਵੀ ਸਤਿਗੁਰਾਂ ਨੂੰ ਵੰਦਨਾ ਕਰਕੇ ਲੱਗੀ ਹੋਈ ਸਭਾ ਦੇ ਵਿੱਚ ਬਹਿ ਗਿਆ।
ਇਨ ਤੇ ਆਦਿਕ ਆਪਨ ਬੇਰਾਨੇ, ਬੈਠੇ ਸਕਲ ਸੁਣੈ ਬਚਕਾਨੇ।
ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਇਹਨਾਂ ਤੋਂ ਇਲਾਵਾ ਹੋਰ ਵੀ ਆਪਣੇ ਤੇ ਪਰਾਏ ਬਹੁਤ ਸਾਰੇ ਜਿਹੜੇ ਲੋਕ ਨੇ ਉਹ ਸਤਿਗੁਰਾਂ ਦੀ ਸਭਾ ਦੇ ਵਿੱਚ ਬੈਠੇ ਨੇ ਔਰ ਸਤਿਗੁਰਾਂ ਵੱਲੋਂ ਕੀਤੇ ਜਾ ਰਹੇ ਜਿਹੜੇ ਬਚਨ ਨੇ ਉਹ ਸੁਣ ਰਹੇ।
ਸ਼ਾਮ ਸਿੰਘ ਪ੍ਰਭੂ ਕੇ ਟਿਗ ਬੈਸਾ, ਹੱਥ ਜੋਰ ਬੂਜਤ ਪਾਇਆ।
ਉਸ ਵੇਲੇ ਸਤਿਗੁਰਾਂ ਦੇ ਨਜ਼ਦੀਕ ਇੱਕ ਸ਼ਾਮ ਸਿੰਘ ਨਾਂ ਦਾ ਜਿਹੜਾ ਸਿੰਘ ਸੀ ਉਹ ਬੈਠਾ ਸੀ, ਉਸ ਨੇ ਹੱਥ ਜੋੜ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਅਰਜ ਕੀਤੀ।
ਕਹਿੰਦਾ ਹੈ, ਸ੍ਰੀ ਪ੍ਰਭੂ ਚਿਤ ਸੰਸੇ ਬਹੁ ਮੇਰੇ, ਉੱਤਰ ਕਹੋ ਆਪ ਇਸ ਬੇਰੇ।
ਸ਼ਾਮ ਸਿੰਘ ਨੇ ਹੱਥ ਜੋੜ ਕੇ ਅਰਜ ਕੀਤੀ, ਹੇ ਗਰੀਬਨ ਵਾਜ, ਮੇਰੇ ਮਨ ਦੇ ਵਿੱਚ ਬਹੁਤ ਚਿੰਤਾ ਹੈ, ਕਿਰਪਾ ਕਰਕੇ ਮੇਰੀ ਚਿੰਤਾ ਨੂੰ ਨਿਵਰਤ ਕਰੋ, ਮੇਰੇ ਮਨ ਦੇ ਵਿੱਚ ਜਿਹੜੀ ਸ਼ੰਕਾ ਹੈ ਉਸ ਨੂੰ ਤੁਸੀਂ ਆਪਣਾ ਉੱਤਰ ਦੇ ਕੇ ਦੂਰ ਕਰੋ।
ਹਿੰਦੂ ਮੁਸਲਮਾਨ ਹੈ ਕਨੇ, ਜਹ ਕਹ ਜਗ ਮੈਂ ਦੁਸ਼ਟ ਸੋ ਬਨੇ।
ਸ਼ਾਮ ਸਿੰਘ ਨੇ ਅਰਜ ਕੀਤੀ, ਹੇ ਗਰੀਬਨ ਵਾਜ, ਬਹੁਤ ਸਾਰੇ ਹਿੰਦੂ ਤੇ ਮੁਸਲਮਾਨ ਸੰਸਾਰ ਦੇ ਵਿੱਚ ਹਨ ਜਿਹੜੇ ਕਿ ਮਾਨੋ ਤੁਹਾਡੇ ਨਾਲ ਬਹੁਤ ਜ਼ਿਆਦਾ ਈਰਖਾ ਕਰਦੇ ਨੇ ਔਰ ਉਹਨਾਂ ਦੇ ਵਿੱਚੋਂ ਬਹੁਤ ਸਾਰੇ ਜਿਹੜੇ ਨੇ ਉਹ ਦੁਸ਼ਟ ਬਣੇ ਹੋਏ ਨੇ।
ਪੰਥ ਖਾਲਸਾ ਹੋਇਸ ਥੋਰਾ, ਪਈਅਤ ਕਹੂੰ ਕਹੂੰ ਕੋ ਟੋਰਾ।
ਕਹਿਣ ਲੱਗਾ, ਸੱਚੇ ਪਾਤਸ਼ਾਹ, ਹਿੰਦੂਆਂ ਦੀ ਗਿਣਤੀ ਬਹੁਤ ਹੈ ਔਰ ਮੁਸਲਮਾਨਾਂ ਦੀ ਗਿਣਤੀ ਵੀ ਬਹੁਤ ਹੈ ਤੇ ਤੁਹਾਡਾ ਜਿਹੜਾ ਛੋਟਾ ਜਿਹਾ ਰਚਿਆ ਹੋਇਆ ਖਾਲਸਾ ਪੰਥ ਹੈ ਇਹ ਤੇ ਬੜਾ ਥੋੜੀ ਗਿਣਤੀ ਦੇ ਵਿੱਚ ਹੈ। ਪਈਅਤ ਕਹੂੰ ਕਹੂੰ ਕੋ ਟੋਰਾ, ਕਹਿਣ ਤੋਂ ਪਾਵੈ ਕਿ ਕਿਤੇ ਕਿਤੇ ਕੋਈ ਲੱਭਿਆ ਹੀ ਤੁਹਾਡਾ ਸਿੱਖ ਮਿਲਦਾ।
ਸਕਲ ਸ਼ਸਤਰ ਕੋ ਹੱਥ ਕਰ ਬੈਸੇ, ਰਾਜ ਪਾਏ ਕਿਮ ਕਹੀਏ ਤੈਸੇ।
ਕਹਿਣ ਲੱਗਾ, ਸੱਚੇ ਪਾਤਸ਼ਾਹ, ਤੁਹਾਡੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਸ਼ਤਰੂ ਨੇ, ਦੁਸ਼ਮਣ ਨੇ। ਔਰ ਤੁਸੀਂ ਹਮੇਸ਼ਾ ਹੀ ਜਦੋਂ ਵਚਨ ਕਰਦੇ ਹੋ ਤੇ ਕਹਿੰਦੇ ਹੋ ਕਿ ਮੇਰਾ ਖਾਲਸਾ ਰਾਜ ਕਰੇਗਾ, ਕਹਿੰਦੇ ਨੇ ਰਾਜ ਪਾਏ ਕਿਮ, ਕਿਸ ਤਰ੍ਹਾਂ ਰਾਜ ਦੀ ਪ੍ਰਾਪਤੀ ਹੋਵੇਗੀ, ਕਹੀਏ ਤੈਸੇ ਕਿਸ ਤਰ੍ਹਾਂ ਰਾਜ ਦੀ ਪ੍ਰਾਪਤੀ ਹੋਵੇਗੀ, ਕਿਉਂਕਿ ਥੋੜੇ ਜੇ ਖਾਲਸੇ ਪੰਥ ਦੇ ਬਹੁਤ ਜ਼ਿਆਦਾ ਵੱਡੇ ਵੈਰੀ ਨੇ।
ਵਦੇ ਤੇਜ ਕਿਮ ਲੈ ਹੈ ਤਰਨੀ, ਠਹਿਰੇ ਰਾਜ ਕੌਣ ਕਰਨੀ।
ਸ਼ਿਆਮ ਸਿੰਘ ਨੇ ਆਖਿਆ, ਸੱਚੇ ਪਾਤਸ਼ਾਹ ਜਦੋਂ ਵੀ ਤੁਸੀਂ ਬਚਨ ਕਰਦੇ ਹੋ ਤੇ ਕਹਿੰਦੇ ਹੋ ਮੇਰਾ ਖਾਲਸਾ ਹੀ ਰਾਜ ਕਰੇਗਾ, ਇਹ ਸਾਰੀ ਤਪੀ ਦਾ ਰਾਜ ਮੇਰਾ ਖਾਲਸਾ ਕਰੇਗਾ, ਮੈਨੂੰ ਦੱਸੋ ਕਿ ਕਿਹੜੇ ਤੇਜ ਪ੍ਰਤਾਪ ਦੇ ਨਾਲ ਸਾਰੇ ਧਰਤੀ ਦਾ ਰਾਜ ਖਾਲਸਾ ਕਰੇਗਾ, ਔਰ ਇਹਨਾਂ ਦਾ ਖਾਲਸੇ ਦਾ ਰਾਜ ਕਿਵੇਂ ਠਹਿਰ ਸਕਦਾ ਹੈ, ਕਿਉਂਕਿ ਵੈਰੀ ਬਹੁਤੇ ਨੇ ਤੇ ਖਾਲਸਾ ਥੋੜਾ।
ਬਹੁਤਨ ਕੀ ਕ੍ਰਿਤ ਅਲਪ ਕਰੇ ਕਿਮ, ਬਣੇ ਅਲਪ ਕੀ ਬਹੁਤਨ ਤੇ ਤਿਮ।
ਕਹਿੰਦਾ ਹੈ ਕਿ ਬਹੁਤਿਆਂ ਦੀ ਕਾਰ ਥੋੜੇ ਕਿਵੇਂ ਕਰਨਗੇ, ਭਾਵ ਰਾਜ ਭਾਗ ਕਿਸ ਤਰ੍ਹਾਂ ਇਹਨਾਂ ਦੇ ਹੱਥਾਂ ਦੇ ਵਿੱਚ ਆ ਜਾਏਗਾ।
ਹਿੰਦੂ ਤੁਰਕਣ ਬੜੋ ਸਮਾਜੂ, ਸਭ ਰਿਪ ਪਰ ਕਿਮ ਠਹਿਰੇ ਰਾਜੂ।
ਹਿੰਦੂਆਂ ਤੇ ਤੁਰਕਾਂ ਦਾ ਵੱਡਾ ਸਮਾਜ ਹੈ, ਵੱਡੀ ਗਿਣਤੀ ਹੈ, ਔਰ ਸਾਰੇ ਹੀ ਮਾਨੋ ਉਹਨਾਂ ਦੇ ਵਿੱਚੋਂ ਬਹੁਤ ਸਾਰੇ ਦੁਸ਼ਮਣ ਨੇ, ਉਹਨਾਂ ਦੇ ਹੁੰਦਿਆਂ ਖਾਲਸੇ ਦਾ ਰਾਜ ਕਿਵੇਂ ਠਹਿਰ ਸਕਦਾ ਹੈ। ਹੁਣ ਇੱਥੇ ਇੱਕ ਗੱਲ ਯਾਦ ਰੱਖਣ ਦੀ ਲੋੜ ਹੈ ਕਿ ਬਾਰ ਬਾਰ ਹਿੰਦੂਆਂ ਤੇ ਤੁਰਕਾਂ ਦਾ ਜ਼ਿਕਰ ਆਉਂਦਾ ਕਿ ਹਿੰਦੂ ਤੇ ਤੁਰਕ ਵੈਰੀ ਨੇ ਸਤਿਗੁਰਾਂ ਦੇ, ਪਰ ਇੱਥੇ ਬੜੇ ਹੀ ਧਿਆਨ ਦੇ ਨਾਲ ਇੱਕ ਗੱਲ ਨੂੰ ਯਾਦ ਰੱਖਣ ਦੀ ਲੋੜ ਹੈ, ਕੋਈ ਵੀ ਤੁਰਕ ਮਾੜਾ ਨਹੀਂ ਹੁੰਦਾ, ਸਾਰੇ ਤੁਰਕ ਵੀ ਮਾੜੇ ਨਹੀਂ ਹੁੰਦੇ, ਸਾਰੇ ਹਿੰਦੂ ਵੀ ਮਾੜੇ ਨਹੀਂ ਹੁੰਦੇ ਤੇ ਸਾਰੇ ਸਿੱਖ ਵੀ ਚੰਗੇ ਨਹੀਂ ਹੁੰਦੇ, ਕਿਉਂਕਿ ਆਮ ਤੌਰ ਤੇ ਜਦੋਂ ਵੀ ਮੁਸਲਮਾਨਾਂ ਦੀ ਗੱਲ ਆਉਂਦੀ ਹੈ ਤੇ ਆਮ ਤੌਰ ਤੇ ਜਿਹੜੇ ਸਿੱਖ ਨੇ ਉਹ ਕਹਿੰਦੇ ਨੇ ਜਿਹੜੇ ਤੁਰਕ ਨੇ ਉਹ ਮਲੇਸ਼ ਨੇ, ਮਲੇਸ਼ ਸਾਰੇ ਤੁਰਕ ਨਹੀਂ ਹੋ ਸਕਦੇ। ਜੇਕਰ ਹੁੰਦੇ ਸ਼ੇਖ ਫਰੀਦ ਵਰਗੇ ਜਿਹੜੇ ਵੱਡੇ ਵੱਡੇ ਸੂਫੀ ਸੰਤ ਹੋਏ ਨੇ ਤੇ ਕੀ ਫਿਰ ਆਪਾਂ ਮੁਸਲਮਾਨ ਤੇ ਉਹ ਵੀ ਸੀ ਉਹਨਾਂ ਨੂੰ ਮਲੇਸ਼ ਆਖਾਂਗੇ? ਕਦੇ ਨਹੀਂ ਹੋ ਸਕਦਾ। ਹਜ਼ਾਰਾਂ ਗਿਣਤੀਆਂ ਦੇ ਵਿੱਚ ਸਾਡੇ ਸਿੱਖਾਂ ਨੂੰ ਸ਼ੇਖ ਫਰੀਦ ਜੀ ਚੰਗੇ ਸਨ। ਮੇਰਾ ਸਿਰਫ ਕਹਿਣ ਤੋਂ ਭਾਵ ਇਹ ਹੈ ਕਿ ਹਰ ਇੱਕ ਕੌਮ ਦੇ ਵਿੱਚ ਚੰਗੇ ਵੀ ਹੁੰਦੇ ਨੇ ਤੇ ਮਾੜੇ ਵੀ ਹੁੰਦੇ ਨੇ, ਇਹ ਨਹੀਂ ਕਿ ਸਿੱਖ ਪੰਥ ਸਾਰਿਆਂ ਤੋਂ ਉੱਚਾ ਹੈ ਤੇ ਇਹਦੇ ਵਿੱਚ ਸਾਰੇ ਚੰਗੇ ਨੇ, ਨਹੀਂ ਇਹ ਕਦੇ ਨਹੀਂ ਹੋ ਸਕਦਾ। ਇਹ ਨਹੀਂ ਹੋ ਸਕਦਾ ਕਿ ਤੁਰਕ ਜੇ ਬਹੁਤੇ ਮਾੜੇ ਨੇ ਤੇ ਉਹਨਾਂ ਦੇ ਵਿੱਚ ਚੰਗੇ ਨੇ। ਮੈਂ ਜਿਸ ਤਰ੍ਹਾਂ ਅਰਜ਼ ਕੀਤੀ ਹੈ ਕਿ ਸ਼ੇਖ ਫਰੀਦ ਵਰਗੇ, ਬੁੱਲੇ ਸ਼ਾਹ ਵਰਗੇ, ਇਸ ਤੋਂ ਇਲਾਵਾ ਹੋਰ ਵੀ ਕਈ ਐਸੇ ਸੰਤ ਹੋਣਗੇ ਜਿਨ੍ਹਾਂ ਦੇ ਸਮਾਨ ਅਸੀਂ ਕੁਝ ਵੀ ਨਹੀਂ। ਮੇਰਾ ਸਿਰਫ ਕਹਿਣ ਤੋਂ ਭਾਵ ਇਹ ਕਿ ਕਿਸੇ ਵੀ ਕੌਮ ਦੇ ਵਿੱਚ ਦੋਵੇਂ ਪੱਖ ਚੱਲਦੇ ਨੇ, ਚੰਗੇ ਵੀ ਹੁੰਦੇ ਨੇ ਮਾੜੇ ਵੀ ਹੁੰਦੇ ਨੇ। ਇਸ ਜਗ੍ਹਾ ਦੇ ਉੱਤੇ ਬਾਰ ਬਾਰ ਹਿੰਦੂਆਂ ਤੇ ਤੁਰਕਾਂ ਨੂੰ ਆਖਿਆ ਗਿਆ ਹੈ ਕਿ ਖਾਲਸੇ ਦੇ ਵੈਰੀ ਨੇ। ਇਹਦਾ ਕਹਿਣ ਤੋਂ ਭਾਵ ਇਹ ਨਹੀਂ ਕਿ ਸਾਰੇ ਹਿੰਦੂ ਤੇ ਸਾਰੇ ਤੁਰਕ ਵੈਰੀ ਨੇ, ਉਹ ਜਿਹੜੇ ਵੈਰੀ ਨੇ ਇਹ ਉਹਨਾਂ ਵੈਰੀਆਂ ਦੀ ਗੱਲ ਕੀਤੀ ਜਾ ਰਹੀ ਹੈ। ਸੋ ਮੇਰਾ ਸਿਰਫ ਕਹਿਣ ਤੋਂ ਭਾਵ ਇਹ ਹੈ ਕਿ ਸਾਰੀਆਂ ਉਂਗਲਾਂ ਇੱਕੋ ਜਿਹੀਆਂ ਕਦੇ ਨਹੀਂ ਹੁੰਦੀਆਂ। ਹਰ ਇੱਕ ਕੌਮ ਦੇ ਵਿੱਚ ਚੰਗੇ ਤੋਂ ਚੰਗੇ ਵੀ ਹੁੰਦੇ ਨੇ, ਹਰ ਇੱਕ ਕੌਮ ਦੇ ਵਿੱਚ ਮਾੜੇ ਤੋਂ ਮਾੜੇ ਤੇ ਗਿਰੇ ਹੋਏ ਲੋਕ ਵੀ ਪਾਏ ਜਾਂਦੇ ਨੇ। ਸੋ ਉਸ ਵੇਲੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਸ਼ਿਆਮ ਸਿੰਘ ਨੇ ਅਰਜ਼ ਕੀਤੀ ਕਿ ਗਰੀਬਨ ਵਾਜ, ਮੈਨੂੰ ਦੱਸੋ ਕਿ ਇੰਨੇ ਵੱਡੇ ਖਾਲਸੇ ਦੇ ਵੈਰੀ ਨੇ, ਜਦੋਂ ਵੀ ਤੁਸੀਂ ਬਚਨ ਕਰਦੇ ਹੋ ਤੇ ਇਹੀ ਕਹਿੰਦੇ ਹੋ ਕਿ ਖਾਲਸਾ ਰਾਜ ਕਰੇਗਾ, ਮੇਰਾ ਖਾਲਸਾ ਸਾਰੀ ਧਰਤੀ ਦੇ ਰਾਜ ਨੂੰ ਕਰੇਗਾ, ਇਹ ਕਿਸ ਤਰ੍ਹਾਂ ਸੰਭਵ ਹੋ ਸਕਦਾ ਹੈ, ਇਹ ਕਿਵੇਂ ਹੋ ਸਕਦਾ ਹੈ?
ਕਹੀਏ ਪੰਥ ਸੁਣੋ ਪ੍ਰਭ ਤੇਰਾ, ਹਾਨ ਲਾਭ ਜਾਣੇ ਇਸ ਬੇਰਾ।
ਸ਼ਿਆਮ ਸਿੰਘ ਨੇ ਆਖਿਆ, ਹੇ ਗਰੀਬਨ ਵਾਜ, ਤੁਹਾਡਾ ਸਾਜਿਆ ਹੋਇਆ ਜਿਹੜਾ ਸਾਰਾ ਹੀ ਖਾਲਸਾ ਪੰਥ ਹੈ ਇਸ ਵੇਲੇ ਤੁਹਾਡੇ ਬਚਨਾਂ ਨੂੰ ਸੁਣ ਰਿਹਾ, ਔਰ ਕਿਰਪਾ ਕਰੋ ਸਾਰਿਆਂ ਦੇ ਹੁੰਦਿਆਂ ਦੱਸੋ, ਹਾਨ ਲਾਭ ਜਾਣੇ ਇਸ ਸਾਰਾ, ਤੁਹਾਡੇ ਕਹਿਣ ਦੇ ਉੱਤੇ ਸੱਚੇ ਪਾਤਸ਼ਾਹ ਸਾਰਿਆਂ ਨੂੰ ਪ੍ਰਤੀਤ ਹੋਏਗੀ, ਔਰ ਅਸੀਂ ਜਾਣ ਲਾਂਗੇ ਕਿ ਸਾਨੂੰ ਰਾਜ ਦਾ ਕਿੰਨਾ ਕੁ ਲਾਭ ਹੋਣਾ ਹੈ ਤੇ ਕਿੰਨੀਆਂ ਕਹਾਣੀਆਂ ਆਉਣੀਆਂ ਨੇ, ਕਿੰਨੇ ਆਉਣ ਵਾਲੇ ਸਮੇਂ ਦੇ ਵਿੱਚ ਸੁੱਖ ਹੋਣੇ ਨੇ ਤੇ ਕਿੰਨੀਆਂ ਬਿਪਤਾ ਪੈਣੀਆਂ।
ਵਰ ਤੇ ਵਰ ਤਾਰਾ ਜਗ ਜਥਾ, ਸ੍ਰੀ ਮੁਖ ਤੇ ਸੁੰਦਰ ਕਹਿ ਤਥਾ।
ਸ਼ਿਆਮ ਸਿੰਘ ਨੇ ਅਰਜ਼ ਕੀਤੀ, ਗਰੀਬਨ ਵਾਜ, ਤੁਸੀਂ ਦੱਸੋ ਕਿ ਆਉਣ ਵਾਲੇ ਸਮੇਂ ਦੇ ਵਿੱਚ ਕਿਸ ਤਰ੍ਹਾਂ ਦਾ ਵਰਤਾਰਾ ਵਰਤਣਾ ਹੈ, ਆਪਣੇ ਮੁਖਾਰਬਿੰਦ ਤੋਂ ਸੋਹਣੇ ਬਚਨਾਂ ਦੇ ਨਾਲ ਬਿਆਨ ਕਰਨ।
ਵਰ ਤਾਰਾ ਵਰ ਤੇ ਜਗਤ, ਸੁਣੋ ਸਿੱਖ ਚਿਤ ਲਾਏ, ਸਤਿਗੁਰ ਜੈਸੀ ਪਾਵਸੀ,
ਤੈਸੀ ਚਲ ਸੀ ਵਾਏ। ਸ਼ਿਆਮ ਸਿੰਘ ਦੀ ਅਰਜ਼ਾ ਨੂੰ ਸੁਣ ਕੇ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਵਚਨ ਕੀਤਾ, ਕਹਿੰਦੇ ਨੇ ਜੋ ਵਰਤਾਰਾ ਆਉਣ ਵਾਲੇ ਸਮੇਂ ਦੇ ਵਿੱਚ ਵਰਤਣਾ ਹੈ, ਹੇ ਸਿੱਖੋ ਮੈਂ ਤੁਹਾਨੂੰ ਦੱਸਦਾ ਹੈ, ਤੁਸੀਂ ਸੁੱਖ ਦੇ ਨਾਲ ਇਸ ਨੂੰ ਚਿੱਤ ਲਾ ਕੇ ਸੁਣੋ। ਸਤਿਗੁਰ ਜੈਸੇ ਪਾਵਸੀ, ਜਿਸ ਤਰ੍ਹਾਂ ਸਤਿਗੁਰੂ ਜੀ ਨੂੰ ਪਾਉਂਦਾ ਹੈ, ਤੈਸੀ ਚਲਸੀ ਵਾਏ, ਉਸੇ ਦੇ ਹੁਕਮ ਦੇ ਅਨੁਸਾਰ ਜੋ ਵੀ ਵਰਤਾਰਾ ਹੈ ਉਹ ਵਰਤਣਾ ਹੈ। ਖਾਏ ਗੋ ਖਰਚ ਲਏ ਗੋ ਲਾਲ, ਸਰ ਗਏ ਗੋ ਜੁਦ ਕਰਿਓ ਨਿਹਾਲ। ਸੱਚੇ ਪਾਤਸ਼ਾਹ ਜੀ ਨੇ ਆਖਿਆ ਏ ਕਿ ਖਾਵੇਗਾ ਖਰਚੇਗਾ, ਲਾਲ ਰਤਨ ਲਵੇਗਾ, ਇਸ ਦਾ ਭਾਵ ਇਹ ਹੈ। ਕਹਿੰਦੇ ਨੇ ਕਿ ਖਾਏ ਗੋ ਖਰਚ ਲਏ ਗੋ ਲਾਲ, ਸਰ ਗਏ ਗੋ ਜੁਦ ਮਾਹੇ ਕਰਿਓ ਨਿਹਾਲ, ਖਾਰੀ ਲਗ ਲਛਮੀ ਮਿਟ ਗਈ ਸਗਰੀ ਆਨੇ ਸਾਰ। ਇਹ ਹੁਣ ਖਾਲਸੇ ਦੇ ਜਿਹੜੇ ਤਿੰਨ ਅੱਖਰ ਨੇ ਨਾ, ਖੱਖਾ ਲੱਲਾ ਤੇ ਸੱਸਾ, ਉਸ ਦਾ ਬਿਆਨ ਕਰ ਰਹੇ ਨੇ। ਕਹਿਣ ਤੋਂ ਭਾਵ ਇਹ ਹੈ ਕਿ ਖਾਰੀ ਤੋਂ ਖੱਖਾ ਅੱਖਰ ਲਿਆ ਗਿਆ, ਖਾਰੀ ਤੋਂ ਖੱਖਾ, ਲਗ ਤੋਂ ਲ, ਸਾਰ ਤੋਂ ਸਾ, ਸਮੁੰਦਰ ਤੱਕ ਦੀ ਸ੍ਰੇਸ਼ਟ ਲਛਮੀ ਸਾਰੀ ਇਕੱਠੀ ਹੋ ਕੇ ਆਵੇਗੀ। ਮਾਨੋ ਕਿ ਇਹ ਤਿੰਨੇ ਅੱਖਰ ਜਿਹੜੇ ਨੇ ਕਿਸ ਤਰ੍ਹਾਂ ਲੈ ਗਏ ਨੇ, ਉਹਦਾ ਬਿਆਨ ਕਵੀ ਜੀ ਕਰ ਰਹੇ ਨੇ। ਕਹਿੰਦੇ ਨੇ ਕਿ ਖੜੋ ਤੋਂ ਖ, ਲੜੇ ਤੋਂ ਲ, ਸੰਗਰਾਮ ਸ, ਯੁੱਧ ਵਿੱਚ ਡਟ ਕੇ ਲੜੇਗਾ ਖਾਲਸਾ, ਇਹ ਤਿੰਨੇ ਅੱਖਰ ਜਿਹੜੇ ਨੇ ਵੱਖਰੇ ਵੱਖਰੇ ਤਰੀਕਾਂ ਦੇ ਨਾਲ, ਵੱਖਰੇ ਵੱਖਰੇ ਅਰਥਾਂ ਦੇ ਨਾਲ ਕਵੀ ਜੀ ਬਿਆਨ ਕਰ ਰਹੇ ਨੇ। ਖੜੇ ਲੜੇ ਸੰਗਰਾਮ ਮੈਂ, ਖਲਕ ਕਰੇ ਗੋ ਪਾਰ। ਕਹਿਣ ਤੋਂ ਭਾਵ ਇਹ ਹੈ ਕਵੀ ਜੀ ਦਾ, ਕਹਿੰਦੇ ਨੇ ਕਿ ਖਾਲਸਾ ਖੜੇ ਹੋ ਕੇ ਸੰਗਰਾਮ ਯੁੱਧਾਂ ਦੇ ਵਿੱਚ ਲੜੇਗਾ, ਔਰ ਮਾਨੋ ਕਿ ਕਰੇਗੋ ਪਾਰ, ਸਮੁੰਦਰਾਂ ਤੱਕ ਵੀ ਖਾਲਸੇ ਦੀ ਜਿਹੜੀ ਸੋਭਾ ਹੈ ਉਹ ਫੈਲੇਗੀ। ਖਾਣ ਖਾਏ ਲਸ਼ਕਰ ਪਰੇ, ਕਰੇ ਸਾਰ ਕਾ ਮੇਲ। ਕਹਿਣ ਤੋਂ ਭਾਵ ਇਹ ਹੈ ਕਿ ਖਾਨਾ ਨੂੰ ਖਾ ਜਾਏਗਾ, ਲਸ਼ਕਰ ਉੱਤੇ ਪਏਗਾ, ਤੇ ਸਾਰ ਸ਼ਸਤਰਾਂ ਦਾ ਮੇਲ ਕਰੇਗਾ, ਭਾਵ ਸਦਾ ਹੀ ਸੰਭਾਲੇਗਾ। ਤਵੇ ਖਾਲਸਾ ਜਾਗੇ ਗੋ ਜਾਨੋ ਭਾਰਤ ਮੇਲ। ਗੁਰੂ ਜੀ ਕਹਿ ਰਹੇ ਨੇ ਕਿ ਐਸਾ ਦਬਾ ਪਾਵੇਗਾ ਕਿ ਮਾਨੋ ਮਹਾਭਾਰਤ ਦਾ ਯੁੱਧ ਹੀ ਹੋ ਰਿਹਾ ਹੈ, ਇਸ ਤਰ੍ਹਾਂ ਲੱਗੇ। ਖਾਦਰ ਲਾਦਰ ਸਾਗਰੇ ਬੀਚ ਕਰੇ ਗੋ ਰਾਜ, ਦਿੱਲੀ ਟਿਕੇ ਨਾਰਾਜ ਸਿੱਖ, ਗੁਰ ਨਾਨਕ ਬਖਸ਼ੀ ਸਾਜ। ਉਸ ਵੇਲੇ ਸਤਿਗੁਰਾਂ ਨੇ ਵਚਨ ਕੀਤਾ ਕਿ ਖਾਦਰ ਤੋਂ ਲੈ ਕੇ ਸਿੰਧ ਦੇਸ਼ ਤੱਕ ਖਾਲਸਾ ਰਾਜ ਕਰੇਗਾ। ਖਾਦਰ ਉਸ ਜਗ੍ਹਾ ਨੂੰ ਕਹਿੰਦੇ ਨੇ, ਉਹ ਧਰਤੀ ਜਿਸ ਪਰ ਦਰਿਆ ਦਾ ਪਾਣੀ ਚੜ ਕੇ ਸੈਲਾਬ ਕਰਕੇ ਚਿਕੜਾਲੀ ਕਰ ਜਾਏ, ਉਸ ਨੂੰ ਕਹਿੰਦੇ ਨੇ ਖਾਦਰ। ਪੰਜਾਬ ਦੇ ਪੰਜ ਦਰਿਆਵਾਂ ਦੇ ਮਿਲ ਕੇ ਵਹਿਣ ਤੋਂ ਅੰਦਰ ਬਾਹਰ ਵੀ ਭੂਮੀ ਤੇ ਸਤਲੁਜ, ਸਰਸਵਤੀ ਜਮਨਾ ਦੀ ਭੂਮੀ ਮੁਰਾਦ ਜੋ ਜੀਂਦ ਤੋਂ ਲੈ ਕੇ ਪਿਸ਼ੌਰ ਤੱਕ ਲਾ ਤੱਕ ਹੈ, ਦਰ ਸਾਗਰ ਸਮੁੰਦਰ ਦਾ ਦਰਵਾਜ਼ਾ ਸਿੰਧ ਦੇਸ਼ ਤੋਂ ਪੰਜਾਬ ਦੇ ਸਮੁੰਦਰ ਦੇ ਵਿਚਕਾਰ ਹੈ, ਤੇ ਜਿਸ ਵਿੱਚੋਂ ਪੰਜਾਬ ਦੇ ਪਾਣੀਆਂ ਨੂੰ ਸਮੁੰਦਰ ਵਿੱਚ ਜਾਣ ਦਾ ਰਾਹ ਹੈ। ਇੱਥੇ ਧਿਆਨ ਰੱਖਣ ਦੀ ਲੋੜ ਹੈ, ਇਸ ਵਿੱਚ ਖਾਲਸਾ ਤੇ ਤਿੰਨ ਜਿਹੜੇ ਅੱਖਰ ਨੇ ਨਾ, ਉਹਨਾਂ ਦੀ ਵਿਆਖਿਆ ਹੋ ਰਹੀ ਹੈ। ਇਸ ਵਿੱਚ ਖਾਲਸਾ ਦੇ ਤਿੰਨ ਅੱਖਰਾਂ ਪਰ ਲਿਖਿਆ ਹੈ, ਖਾ ਤੋਂ ਖਾਦਰ, ਲਾ ਤੋਂ ਲਾਦਰ, ਸਾ ਤੋਂ ਸਾਗਰ, ਭਾਵ ਕੇ ਖਾਦਰ ਮਾਲਵਾ ਮੈਦਨਾਥ ਆਦਿ ਜੀਂਦ ਇਲਾਕੇ ਤੱਕ, ਤੇ ਲਾਦਰ ਪੰਜਾਬ ਸਤਲੁਜ ਤੋਂ ਪਿਸ਼ੌਰ ਤੱਕ, ਤੇ ਸਾਗਰੇ ਸਿੰਧ ਦੇਸ਼ ਤੱਕ। ਇਥੋਂ ਤੱਕ ਇਹਨਾਂ ਤਿੰਨਾਂ ਅੱਖਰਾਂ ਦਾ ਬਿਆਨ ਕੀਤਾ ਜਾ ਰਿਹਾ। ਦਿੱਲੀ ਟਿਕੇ ਨਾ ਰਾਜ ਸਿੱਖ ਗੁਰ ਨਾਨਕ ਬਖਸ਼ੀ ਸਾਂਝ। ਅੱਗੇ ਕਵੀ ਜੀ ਲਿਖਦੇ ਨੇ ਕਿ ਬਖਸ਼ਿਸ਼ ਕਰਕੇ ਗੁਰੂ ਨਾਨਕ ਜੀ ਨੇ ਸਾਂਝ ਬਖਸ਼ੀ ਹੈ, ਦਿੱਲੀ ਵਿੱਚ ਰਾਜ ਨਹੀਂ ਟਿਕੇਗਾ। ਇਹ ਇਸ਼ਾਰਾ ਸਰਦਾਰ ਬਘੇਲ ਸਿੰਘ ਨਾਲ ਪੰਥ ਦੇ ਦਿੱਲੀ ਕਬਜ਼ਾ ਕਰਕੇ ਛੱਡ ਆਉਣ ਵਾਲ ਜਾਪਦਾ ਹੈ, ਜਿਹੜਾ ਕਿ ਕਵੀ ਜੀ ਦੱਸ ਰਹੇ ਨੇ। ਇਹ ਮਹਾਰਾਜਾ ਰਣਜੀਤ ਸਿੰਘ ਤੋਂ ਬਾਅਦ ਦੀਆਂ ਜਿਹੜੀਆਂ ਗੱਲਾਂ ਨੇ ਉਹਨਾਂ ਦਾ ਜ਼ਿਕਰ ਹੋ ਰਿਹਾ। ਮਾਲਵ ਕੁਰ ਜਾਂਗੁਲ ਕਿਲੇ, ਮਾਝਾ ਪਰਬਤ ਅਟਕ, ਕਸ਼ਮੀਰੀ ਔ ਹੰਸਪੁਰ, ਮਲਕਪੁਰੇ ਮੈਂ ਸਟਕ। ਗੁਰੂ ਜੀ ਕਹਿੰਦੇ ਨੇ ਕਿ ਮੇਰੇ ਖਾਲਸੇ ਦਾ ਰਾਜ ਮਾਲ ਵਿੱਚ ਹੋਵੇਗਾ, ਕੁਰਕਸ਼ੇਤਰ ਤੋਂ ਉਸ ਤੋਂ ਅਗਲਾ ਜੰਗਲ ਦੇਸ਼ ਵੀ ਹੋਵੇਗਾ, ਉਸ ਦੇ ਵਿੱਚ ਹਾਂਸੀ ਤੇ ਅਟਕ ਵੀ ਸ਼ਾਮਲ ਹੋਵੇਗਾ, ਕਸ਼ਮੀਰ ਵੀ ਹੋਵੇਗਾ, ਭਾਵ ਕਿ ਜਿੰਨੀਆਂ ਵੀ ਜਗ੍ਹਾ ਨੇ ਸਾਰਿਆਂ ਤੇ ਮੇਰਾ ਖਾਲਸਾ ਹੀ ਰਾਜ ਕਰੇਗਾ।
ਪਿਸ਼ੌਰ ਜਲਾਲਾ ਕਾਬਲੀ ਲੇਵੇ ਗੋ ਕੋ ਕੇਸ, ਤਬ ਖਾਲਸਾ ਸਿੰਧ ਦਰ ਦਿੱਲੀ ਕੇ ਸੁਰ ਪੇਸ।
ਗੁਰੂ ਜੀ ਕਹਿ ਰਹੇ ਨੇ ਪਿਸ਼ੌਰ, ਜਲਾਲਾਬਾਦ, ਕਾਬਲ ਆਦਿ ਸਾਰੀਆਂ ਹੀ ਜਗ੍ਹਾ ਦੇ ਉੱਤੇ ਮਾਨੋ ਕੇ ਕੇਸਧਾਰੀ ਜਿਹੜੇ ਸਿੰਘ ਨੇ ਉਹ ਰਾਜ ਕਰਨਗੇ। ਜੌਕ ਸੇ, ਜੌਕ ਤੋਂ ਭਾਵ ਹੈ ਬੜੇ ਸ਼ੌਕ ਦੇ ਨਾਲ।
ਤਬੈ ਖਾਲਸਾ ਸਿੰਧ ਦੁਰ ਦਿੱਲੀ ਕੇ ਸੁਰ ਪੇਸ, ਕਹਿਣ ਤੋਂ ਪਾਵੇ ਹੈ ਕਿ ਤਦ ਖਾਲਸਾ ਦੂਰ ਸਿੰਧ ਤੱਕ ਰਾਜ ਕਰੇਗਾ, ਦਿੱਲੀ ਤੇ ਈਸ਼ਵਰ ਤੁਲ ਪੇਸ ਕਰਕੇ, ਭਾਵ ਬਾਦਸ਼ਾਹੀ ਠਾਠ ਦੇ ਨਾਲ।
ਰੂਪ ਰੰਗ ਸਭ ਛਿਪੈਗੀ ਦੀਪ ਸਿੰਘ ਨਵ ਰੰਗ,
ਸਾਰਿਆਂ ਦਾ ਜਿਹੜਾ ਰੂਪ ਰੰਗ ਹੈ ਵੈਰੀਆਂ ਦਾ ਉਹ ਮਾਨੋ ਕੇ ਖਤਮ ਹੋ ਜਾਏਗਾ।
ਇਹ ਗੁਰੂ ਕਾ ਖਾਲਸਾ, ਗੁਰੂ ਖਾਲਸਾ ਹੋਏ, ਇਮ ਸੁਣ ਕੇ ਸਭ ਸਿੰਘ ਤਬ ਨਮੋ ਕਰੇ ਸਭ ਕੋਏ।
ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਵਚਨ ਕੀਤਾ ਕਿ ਖਾਲਸਾ ਹੀ ਗੁਰੂ ਹੈ ਤੇ ਗੁਰੂ ਹੀ ਮਾਨੋ ਖਾਲਸਾ ਹੈ। ਇਸ ਤਰ੍ਹਾਂ ਜਦੋਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਵਚਨ ਕੀਤਾ, ਉਸ ਵੇਲੇ ਸਾਰੇ ਹੀ ਖਾਲਸੇ ਨੇ ਸਤਿਗੁਰਾਂ ਦੇ ਚਰਨਾਂ ਤੇ ਨਮਸਕਾਰ ਕੀਤੀ ਔਰ ਸਤਿਗੁਰਾਂ ਦੇ ਵਚਨਾਂ ਨੂੰ ਸੁਣ ਕੇ ਖੁਸ਼ ਹੋਏ।
ਖਾਰੀ ਲਗ ਲਛਮੀ ਜਹਾਂ ਤੁਕਾਂ ਲਿਖੀ ਬਣਾਏ, ਤਿੰਨ ਕੇ ਅਰਥ ਵਿਚਾਰੀਏ ਤੀਨ ਬਰਨ ਨਿਕ ਸਾਏ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖ ਰਹੇ ਨੇ, ਜਿੱਥੇ ਮੈਂ ਖਾਰੀ ਲੱਗ ਜਿਹੜੇ ਪਦ ਨੇ ਉਹ ਤੁਕਾਂ ਬਣਾ ਕੇ ਲਿਖੀਆਂ ਨੇ, ਤਿੰਨ ਕੇ ਅਰਥ ਵਿਚਾਰੀਏ। ਹੇ ਖਾਲਸਾ ਜੀ, ਉਸ ਦੇ ਤੁਸੀਂ ਅਰਥਾਂ ਨੂੰ ਵਿਚਾਰੋ। ਕਹਿਣ ਤੋਂ ਭਾਵ ਕਵੀ ਜੀ ਦਾ ਇਹ ਹੈ ਕਿ ਜਿੱਥੇ ਮੈਂ ਖਾਰੀ ਦੀਆਂ ਤੁਕਾਂ ਲਿਖੀਆਂ ਨੇ, ਹੇ ਪੜਨ ਵਾਲਿਓ ਤੁਸੀਂ ਉਸ ਦੇ ਅਰਥ ਨੂੰ ਵਿਚਾਰੋ। ਤੀਨ ਬਰਨ ਨਿਕਸਾਏ, ਕਹਿਣ ਤੋਂ ਭਾਵ ਹੈ ਕਿ ਉਹਦੇ ਤੋਂ ਤਿੰਨੇ ਹੀ ਜਿਹੜੇ ਅੱਖਰ ਨੇ ਨਿਕਲਣਗੇ, ਭਾਵ ਖੱਖਾ ਲੱਲਾ ਤੇ ਸੱਸਾ, ਖਾਲਸਾ ਤਾਂ ਬਣੇਗਾ।
ਇੱਕ ਅੱਖਰ ਕੋ ਲੀਜੀਏ ਬੋੜ ਲਕਾਰ ਸਕਾਰ, ਤੀਨੋ ਕੋ ਪਦ ਖਾਲਸਾ ਕੀਨੋ ਅਰਥ ਉਚਾਰ।
ਖਾਰੀ ਲਗ ਲਛਮੀ ਦੀਆਂ ਤੁਕਾਂ ਜਿੱਥੇ ਕੋ ਲਿਖੀਆਂ ਹਨ ਬਣਾ ਕੇ, ਉਹਨਾਂ ਦੇ ਅਰਥ ਵਿਚਾਰੋ ਤਾਂ ਤਿੰਨ ਅੱਖਰ ਨਿਕਲਣਗੇ। ਇੱਕ ਖੱਖਾ ਲਓ, ਫਿਰ ਇੱਕ ਲੱਲਾ ਲਓ, ਇੱਕ ਸੱਸਾ ਲਓ, ਤਿੰਨਾਂ ਤੋਂ ਹੀ ਪਦ ਖਾਲਸਾ ਬਣਿਆ ਹੈ, ਜਿਸ ਦਾ ਅਰਥ ਉਹਨਾਂ ਤੁਕਾਂ ਵਿੱਚ ਕਿਹਾ ਗਿਆ ਹੈ ਜਿੱਥੇ ਕਿ ਖਾਰੀ ਦੇ ਇਹ ਸ਼ਬਦ ਲਿਖੇ ਹੋਏ ਸਨ।
ਤੀਨੋ ਕੋ ਪਦ ਖਾਲਸਾ ਅਰਥ ਉਚਾਰ, ਤਿੰਨਾਂ ਹੀ ਪਦਾਂ ਦਾ ਇਹ ਜਿਹੜਾ ਅਰਥ ਹੈ ਉਹ ਖਾਲਸਾ ਨਿਕਲਦਾ ਹੈ। ਇਮ ਕਹਿ ਤੂਸ਼ਣ ਪਏ ਗੁਸਾਈ, ਦੇਖਤ ਸਭ ਦਿਸ਼ ਦ੍ਰਿਸ਼ਟ ਚਲਾਈ।
ਇੰਨੇ ਬਚਨ ਕਹਿੰਦੇ ਹੋਏ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਚੁੱਪ ਹੋਏ, ਦੇਖਤ ਸਭ ਦਿਸ਼। ਇਸ ਤੋਂ ਬਾਅਦ ਸਤਿਗੁਰਾਂ ਨੇ ਦ੍ਰਿਸ਼ਟੀ ਲਾ ਕੇ ਸਾਰਿਆਂ ਨੂੰ ਹੀ ਉਸ ਵੇਲੇ ਦੇਖਿਆ। ਇਸ ਜਗ੍ਹਾ ਦੇ ਉੱਤੋਂ 100 ਸਾਖੀ ਦੀ ਜਿਹੜੀ 61ਵੀਂ ਸਾਖੀ ਹੈ ਉਹ ਸ਼ੁਰੂ ਹੁੰਦੀ ਹੈ।
ਲਖਿਓ ਸੁਭਾਏ ਖਾਲਸੇ ਗੁਰ ਕੋ, ਪੂਜਿਓ ਪੁਣ ਜੋ ਸੰਸੇ ਹੋਰ ਕੋ।
ਜਦੋਂ ਖਾਲਸੇ ਦੇ ਹਰ ਇੱਕ ਸਵਾਲ ਦਾ ਜਵਾਬ ਸਤਿਗੁਰੂ ਜੀ ਦੇ ਰਹੇ ਨੇ, ਉਸ ਵੇਲੇ ਸਤਿਗੁਰਾਂ ਦੇ ਖੁਸ਼ੀ ਰੂਪੀ ਸਵਾਲ ਨੂੰ ਖਾਲਸੇ ਨੇ ਦੇਖਿਆ ਔਰ ਉਹਨਾਂ ਦੇ ਮਨ ਦੇ ਵਿੱਚ ਹੋਰ ਵੀ ਜਿਹੜੀਆਂ ਸ਼ੰਕਾ ਸਨ, ਜਿਹੜੇ ਸੰਸੇ ਸਨ, ਉਹਨਾਂ ਦੇ ਬਾਰੇ ਖਾਲਸੇ ਨੇ ਪੁੱਛਣਾ ਸ਼ੁਰੂ ਕੀਤਾ।
ਸ੍ਰੀ ਪ੍ਰਭ ਕਿਮ ਵਰ ਤੇ ਵਰ ਤਾਰਾ, ਕਿਮ ਪਾਣਾ ਹੋਵੇ ਕਰਤਾਰਾ।
ਉਸ ਵੇਲੇ ਸਿੰਘਾਂ ਨੇ ਅਰਜ ਕੀਤੀ, ਹੇ ਗਰੀਬ ਨਵਾਜ, ਦੱਸੋ ਕਿ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਕੀ ਕੁਝ ਵਾਪਰੇਗਾ, ਕਿਸ ਤਰ੍ਹਾਂ ਕਰਤਾਰ ਦਾ ਪਰਮੇਸ਼ਰ ਦਾ ਪਾਣਾ ਵਰਤੇਗਾ। ਸਮੇਂ ਕਲੂ ਕੋ ਹੋਏ, ਇਹ ਵੀ ਦੱਸੋ ਕਿ ਕਲਯੁਗ ਦੇ ਸਮੇਂ ਦੇ ਵਿੱਚ ਕੀ ਕੁਝ ਵਾਪਰੇਗਾ। ਵਧੇ ਰਾਜ ਨਿਪਣ ਕੋ ਸੋਏ, ਔਰ ਕਲਯੁਗ ਦੇ ਵਿੱਚ ਕਿਹੜੇ ਕਿਹੜੇ ਐਸੇ ਰਾਜੇ ਨੇ ਜਿਨ੍ਹਾਂ ਦਾ ਵੱਡਾ ਰਾਜ ਹੋਵੇਗਾ। ਹਿਰਦੈ ਖਾਲਸਾ ਲਾਲ ਸਲਹੋ, ਭੂਤ ਭਵਿੱਖਤ ਕੀ ਗਤ ਕਹੋ। ਖਾਲਸੇ ਨੇ ਆਖਿਆ ਕਿ ਹੇ ਗਰੀਬ ਨਵਾਜ, ਖਾਲਸੇ ਦੇ ਮਨ ਦੀ ਜਿਹੜੀ ਲਾਲਸਾ ਹੈ ਉਸ ਨੂੰ ਤੁਸੀਂ ਪੂਰਨ ਕਰੋ, ਕਿਉਂਕਿ ਤੁਸੀਂ ਬੀਤ ਚੁੱਕੇ ਸਮਿਆਂ ਨੂੰ ਵੀ ਜਾਣਦੇ ਹੋ, ਆਉਣ ਵਾਲੇ ਸਮੇਂ ਦੀ ਵੀ ਜਾਣਕਾਰੀ ਰੱਖਦੇ।
ਇਮ ਸੁਣ ਸਿੰਘਨ ਕੀ ਅਰਦਾਸ, ਸ੍ਰੀ ਕਲ ਗੀਤਰ ਕੀਨ ਪ੍ਰਕਾਸ਼।
ਜਦੋਂ ਇਸ ਤਰ੍ਹਾਂ ਖਾਲਸੇ ਸਿੰਘਾਂ ਨੇ ਅਰਜ ਕੀਤੀ, ਅਰਦਾਸ ਨੂੰ ਉਹਨਾਂ ਦੀ ਅਰਜ ਨੂੰ ਸੁਣਨ ਤੋਂ ਬਾਅਦ ਸਤਿਗੁਰੂ ਕਲਗੀਧਰ ਸੱਚੇ ਪਾਤਸ਼ਾਹ ਜੀ ਨੇ ਫਿਰ ਕਹਿਣਾ ਸ਼ੁਰੂ ਕੀਤਾ। ਗੁਰੂ ਜੀ ਕਹਿੰਦੇ ਨੇ 432,000 ਕਲੂ ਆਰਬਲ ਕਰੀ ਉਚਾਰਾ। ਗੁਰੂ ਜੀ ਨੇ ਆਖਿਆ ਹੇ ਖਾਲਸਿਓ, ਇਹ ਜਿਹੜਾ ਕਲਯੁਗ ਯੁਗ ਹੈ, ਮਾਨੋ ਕਿ 432,000 ਵਰੇ ਇਸ ਦੀ ਆਯੂ ਹੈ, ਇਸ ਦੀ ਉਮਰ।
ਜਿਸ ਮੇ ਸੰਤ ਹੋਏ ਬ੍ਰਹਮ ਗਿਆਨੀ, ਸਗਰੇ ਦੁਖ ਕਰੇ ਸੋਹਾਨੀ।
ਸਤਿਗੁਰੂ ਗੋਬਿੰਦ ਸਿੰਘ ਜੀ ਨੇ ਆਖਿਆ 432,000 ਵਰੇ ਇਸ ਦੀ ਆਯੂ ਹੈ, ਔਰ ਇਸ ਦੇ ਵਿੱਚ ਮਾਨੋ ਕਿ ਬ੍ਰਹਮ ਗਿਆਨੀ ਜਿਹੜੇ ਸੰਤ ਨੇ ਉਹ ਪੈਦਾ ਹੋਣਗੇ, ਜਿਹੜੇ ਕਿ ਸਾਰੇ ਹੀ ਮਨੁੱਖਾਂ ਦੇ ਦੁੱਖਾਂ ਨੂੰ ਦੂਰ ਕਰ ਦੇਣਗੇ, ਹਾਣ ਕਰ ਦੇਣਗੇ। ਮਾਨੋ ਕਿ ਸਤਿਗੁਰਾਂ ਦਾ ਕਹਿਣ ਤੋਂ ਭਾਵ ਹੈ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਇੱਕ ਐਸੇ ਬ੍ਰਹਮ ਗਿਆਨੀ ਹੋਣਗੇ ਜਿਹੜੇ ਕਿ ਲੋਕਾਂ ਦਾ ਆਣ ਕੇ ਭਲਾ ਕਰਨਗੇ।
ਕਲ ਦਰਸ਼ਨ ਕੇ ਕਾਰਨੇ ਉੱਠੇ ਪ੍ਰਾਤ ਇੱਕ ਬਰਖ, ਨਗਰ ਦੂਰ ਹੋਏ ਦੇਖੀਏ ਤਬ ਦਰਸਾਵੇ ਹਰਖ।
ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਦੱਸਣਾ ਸ਼ੁਰੂ ਕੀਤਾ ਕਿ ਇੱਕ ਸਾਲ ਕਲਯੁਗ ਗੁਰੂ ਨਾਨਕ ਦੇ ਦਰਸ਼ਨਾਂ ਨੂੰ ਸਵੇਰੇ ਉੱਠ ਕੇ ਤੁਰਿਆ, ਨਗਰ ਤੋਂ ਦੂਰ ਜਾ ਕੇ ਉਸ ਨੇ ਮਾਨੋ ਕੇ ਸਤਿਗੁਰੂ ਨਾਨਕ ਦੇਵ ਜੀ ਦਾ ਆਣ ਕੇ ਦਰਸ਼ਨ ਕੀਤਾ। ਕਲਯੁਗ ਨੇ ਇੱਕ ਮਾਨੋ ਮਨੁੱਖ ਦਾ ਸਰੂਪ ਧਾਰਨ ਕਰਕੇ।
ਨਗਨ ਸ਼ਿਸ਼ਨ ਬਾਤਲ ਵਪੂ, ਕਰ ਮੈਂ ਭੋਜਨ ਖਾਏ, ਨੀਲ ਵਸਨ ਬੋਲੇ ਹਸੇ, ਸਹਿਜ ਸੁਭਾਏ ਨਿਹਾਏ।
ਹੁਣ ਸਤਿਗੁਰੂ ਗੋਬਿੰਦ ਸਿੰਘ ਜੀ ਦੱਸ ਰਹੇ ਨੇ ਕਿ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੂੰ ਇੱਕ ਵੇਲੇ ਜਿਹੜਾ ਕਲਯੁਗ ਹੈ ਉਹ ਮਨੁੱਖਾ ਸਰੂਪ ਧਾਰਨ ਕਰਕੇ ਮਿਲਿਆ ਸੀ। ਨਗਨ ਸ਼ਿਸ਼ਨ ਭਾਵ ਕਿ ਨੰਗੀ ਇਸਤਰੀ ਉਸ ਕਲਯੁਗ ਨੇ ਆਪਣੇ ਹੱਥ ਦੇ ਵਿੱਚ ਫੜੀ ਹੋਈ ਸੀ, ਦੂਸਰੇ ਹੱਥ ਦੇ ਨਾਲ ਉਸ ਨੇ ਜੀਭ ਫੜੀ ਸੀ। ਇਸ ਦਾ ਭਾਵ ਇਹ ਸੀ ਕਿ ਮੈਂ ਇਹਨਾਂ ਦੋਵਾਂ ਇੰਦਰੀਆਂ ਦੇ ਨਾਲ ਮਾਨੋ ਕਿ ਮਨੁੱਖਾਂ ਦਾ ਨਾਸ ਕਰਨਾ। ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਦੇ ਉਪਦੇਸ਼ ਦੇ ਵਿੱਚ ਵੀ ਇਹੀ ਸਾਖੀ ਆਉਂਦੀ ਹੈ ਕਿ ਉਸ ਵੇਲੇ ਕਲਯੁਗ ਜਦੋਂ ਗੁਰੂ ਨਾਨਕ ਨੂੰ ਮਿਲਿਆ ਔਰ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੂੰ ਕਲਯੁਗ ਨੇ ਆਖਿਆ ਕਿ ਮੈਂ ਇਹਨਾਂ ਦੋਵਾਂ ਇੰਦਰੀਆਂ ਦੇ ਨਾਲ, ਜ਼ਬਾਨ ਦੇ ਨਾਲ ਔਰ ਇਸ ਇੰਦਰੀ ਦੇ ਨਾਲ ਲੋਕਾਂ ਦਾ ਨਾਸ ਕਰਨਾ, ਉਸ ਵੇਲੇ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੇ ਵਚਨ ਕੀਤਾ ਸੀ ਜਿਹੜੇ ਮੇਰੀ ਸਿੱਖਿਆ ਨੂੰ ਧਾਰਨ ਕਰਨਗੇ ਉਹਨਾਂ ਤੇ ਤੇਰਾ ਵਸ ਨਹੀਂ ਚੱਲੇਗਾ। ਇਹ ਸਤਿਗੁਰੂ ਪ੍ਰਤਾਪ ਸਿੰਘ ਜੀ ਦੇ ਬਚਨਾਂ ਦੇ ਵਿੱਚ ਵੀ ਸਾਖੀ ਆਉਂਦੀ ਹੈ। ਸੋ ਮੇਰਾ ਸਿਰ ਕਹਿਣ ਤੋਂ ਭਾਵੇ ਗੁਰੂ ਗੋਬਿੰਦ ਸਿੰਘ ਜੀ ਬਚਨ ਕਰ ਰਹੇ ਨੇ ਕਿ ਉਸ ਨੇ ਇੱਕ ਹੱਥ ਦੇ ਵਿੱਚ ਪਿਸ਼ਾਬ ਵਾਲੀ ਇੰਦਰੀ ਫੜੀ ਹੈ, ਦੂਸਰੇ ਹੱਥ ਦੇ ਨਾਲ ਜੀ ਫੜੀ ਹੈ, ਔਰ ਕਹਿੰਦੇ ਨੇ ਨੀਲ ਵਸਨ, ਉਸ ਨੇ ਨੀਲੇ ਕੱਪੜੇ ਪਹਿਨੇ ਹੋਏ ਨੇ। ਨੀਲਾ ਤੇ ਜਿਹੜਾ ਕਾਲਾ ਰੰਗ ਹੈ ਇਹ ਨਾਮਧਾਰੀਆਂ ਦੇ ਵਿੱਚ ਖਾਸ ਕਰਕੇ ਵਿਵਰਜਿਤ ਹੈ। ਇਸੇ ਕਰਕੇ ਵਿਵਰਜਿਤ ਹੈ ਕਿਉਂਕਿ ਸ਼ੁਰੂ ਤੋਂ ਲੈ ਕੇ ਐਸੇ ਜਿਹੜੇ ਰੰਗ ਨੇ ਉਹ ਮਾਨੋ ਕੇ ਸੋਗ ਦੀ ਨਿਸ਼ਾਨੀ ਨੇ, ਇਸ ਕਰਕੇ ਮਨਾ ਕੀਤਾ ਜਾਂਦਾ। ਹੁਣ ਇੱਥੇ ਭਾਈ ਸੰਤੋਖ ਸਿੰਘ ਉਹ ਕੋਈ ਨਾਮਧਾਰੀ ਨਹੀਂ ਸਨ, ਉਹਨਾਂ ਨੇ ਕਦੇ ਵੀ ਨੀਲੇ ਰੰਗ ਦੀ ਨਿਖੇਧੀ ਨਹੀਂ ਕੀਤੀ, ਪਰ ਜੋ ਸੱਚ ਹੈ ਉਹਨੂੰ ਬਿਆਨ ਕਰ ਰਹੇ ਨੇ। ਸੋ ਮੇਰਾ ਸਿਰ ਕਹਿਣ ਤੋਂ ਭਾਵੇ ਕਿ ਭਾਈ ਸੰਤੋਖ ਸਿੰਘ ਜੀ ਗ੍ਰੰਥ ਦੇ ਵਿੱਚ ਲਿਖ ਰਹੇ ਨੇ ਨੀਲ ਵਸਨ, ਕਲਯੁਗ ਨੇ ਨੀਲਾ ਬਾਣਾ ਪਹਿਨਿਆ ਹੋਇਆ ਸੀ, ਬੋਲੇ ਹੱਸੇ, ਉਹ ਬੋਲ ਰਿਹਾ ਸੀ ਤੇ ਨਾਲੇ ਹੱਸ ਰਿਹਾ ਸੀ, ਸਹਿਜ ਸਵਾਏ ਨਿਹਾਏ। ਕਹਿਣ ਤੋਂ ਭਾਵੇ ਕਿ ਉਸ ਨੇ ਸਤਿਗੁਰਾਂ ਨੂੰ ਮਿਲ ਕੇ ਹੱਸ ਹੱਸ ਕੇ ਬਚਨ ਕੀਤੇ, ਪ੍ਰੇਮ ਨਾਲ ਸਹਿਜੇ ਹੀ ਫਿਰ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਅਖੀਰ ਦੇ ਵਿੱਚ ਕਲਯੁਗ ਚੁੱਕ ਗਿਆ।
ਦਰਸ਼ਨ ਤੇ ਪਾਤਕ ਗਏ, ਮਿੱਟੀ ਸੰਕ ਸਭ ਦੇ, ਜੋ ਬੋਲੇ ਸੋ ਵਾਕ ਉੱਠ, ਚਿਤ ਵੈ ਪੂਰਨ
ਦਰਸ਼ਨ ਕਰਨ ਦੇ ਨਾਲ ਕਲਯੁਗ ਦੇ ਪਾਪ ਮਿਟ ਗਏ ਤੇ ਗੁਰੂ ਜੀ ਦੇ ਵਾਕ ਸੁਣ ਕੇ ਉਸ ਦੇ ਸਰੀਰ ਦੇ ਅੰਦਰਲੀਆਂ ਪਾਪ ਮਨ ਦੀਆਂ ਸ਼ੰਕਾ ਸਾਰੀਆਂ ਮਿਟ ਗਈਆਂ। ਜੋ ਬੋਲੇ ਵਾਕ ਉਠ ਚਿਤਵੈ ਪੂਰਨ ਲੇ, ਇਸ ਦਾ ਅਰਥ ਹੈ ਕਿ ਗੁਰੂ ਦੇ ਵਾਕ ਬਾਣੀ ਜੋ ਸਵੇਰੇ ਉੱਠ ਕੇ ਪੜੇਗਾ ਉਹ ਆਪਣੀਆਂ ਚਿਤਵਣੀਆਂ ਪੂਰਨ ਹੁੰਦੀਆਂ ਵੇਖੇਗਾ। ਮੋਤੀ ਤਾਂ ਮੰਦਰ ਉਸਰੈ, ਰਤਨੀ ਤਾਂ ਹੋਏ ਜੜਾਓ। ਇਹ ਜਿਹੜਾ ਉਪਦੇਸ਼ ਹੈ ਕਲਯੁਗ ਦੇ ਨਾਲ ਗੁਰੂ ਨਾਨਕ ਦੇਵ ਜੀ ਨੇ ਕੀਤਾ ਸੀ, ਇਸ ਸ਼ਬਦ ਦੇ ਵੱਲ ਕਵੀ ਜੀ ਦਾ ਇਸ਼ਾਰਾ ਜਾਪਦਾ ਹੈ। ਇਸ ਤੁਕ ਦਾ ਜਿਹੜਾ ਅਰਥ ਹੈ ਕੁਝ ਇਤਿਹਾਸਕਾਰ ਇਸ ਤਰ੍ਹਾਂ ਵੀ ਲਾਉਣ ਦਾ ਯਤਨ ਕਰਦੇ ਨੇ। ਉਹ ਕਹਿੰਦੇ ਨੇ ਸਵੇਰੇ ਉੱਠ ਕੇ ਇੱਕ ਵਰਾ ਜੋ ਕੋਈ ਨਗਰੋਂ ਦੂਰ ਜਾ ਕੇ ਨਜ਼ਰ ਜੋੜੇ ਤਾਂ ਉਹ ਕਲਯੁਗ ਦੇ ਰੂਪ ਨੂੰ ਦੇਖੇਗਾ ਜਿਸ ਦਾ ਸਰੀਰ ਨੰਗਾ ਹੈ, ਜਿਸ ਤਰ੍ਹਾਂ ਦਾ ਬਿਆਨ ਕੀਤਾ ਹੈ। ਇਹਨਾਂ ਪੰਕਤੀਆਂ ਦੇ ਕਈ ਵਿਦਵਾਨ ਇਸ ਤਰ੍ਹਾਂ ਅਰਥ ਲਾਉਂਦੇ ਨੇ ਤੇ ਕਈ ਇਸ ਤਰ੍ਹਾਂ ਲਾਉਂਦੇ ਨੇ ਜਿਸ ਤਰ੍ਹਾਂ ਮੈਂ ਪਹਿਲਾਂ ਬਿਆਨ ਕੀਤਾ। ਜਬ ਪਾਂਡਵ ਹਟ ਗਯੋ ਸਮਾਜਾ, ਮਾਗਵ ਇੱਕ ਹਜ਼ਾਰ ਕੀਏ ਰਾਜਾ। ਹੁਣ ਪਿੱਛੇ ਸਵਾਲ ਕੀਤਾ ਹੈ ਖਾਲਸੇ ਨੇ ਕਿ ਕਲਯੁਗ ਦੇ ਵਿੱਚ ਕਿਹਦਾ ਕਿਹਦਾ ਰਾਜ ਹੋਵੇਗਾ। ਹੁਣ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਪਾਂਡਵਾਂ ਦੇ ਰਾਜ ਤੋਂ ਬਾਅਦ ਮਾਗਵ ਇੱਕ ਹਜ਼ਾਰ ਕੀਏ ਰਾਜਾ, ਭਾਵ ਕਿ ਮਾਘੀਆਂ ਨੇ ਇੱਕ ਹਜ਼ਾਰ ਵਰਾ ਰਾਜ ਕੀਤਾ। ਤਿੰਨ ਪਸ਼ਚਾਤ ਨੰਦ ਕੇ ਰਾਜੇ, ਡੇਢ ਹਜ਼ਾਰ ਪੁਗਿਓ ਸਮਾਜੇ। ਉਸ ਤੋਂ ਪਿੱਛੋਂ ਜਿਹੜਾ ਨੰਦ ਰਾਜਾ ਹੈ, ਜਿਸਦਾ ਮੈਂ ਪਿੱਛੇ ਵੀ ਜ਼ਿਕਰ ਕੀਤਾ ਸੀ ਕਿ ਜਿਹਨੇ ਕਿ ਹਰ ਇੱਕ ਆਦਮੀ ਨੂੰ ਇਹ ਉਪਦੇਸ਼ ਦਿੱਤਾ ਕਿ ਕੇਸਾਂ ਦਾ ਮੁੰਡਨ ਕਰਨਾ ਚਾਹੀਦਾ, ਉਹ ਜਿਹੜੇ ਨੰਦ ਰਾਜੇ ਦੀ ਕੁੱਲ ਹੈ, ਮੰਨੋ ਕਿ ਉਹਦੇ ਜਿਹੜੇ ਰਾਜੇ ਨੇ ਉਹ ਡੇਢ ਹਜ਼ਾਰ ਪੁਗਿਓ ਸਮਾਜੇ, ਡੇਢ ਹਜ਼ਾਰ ਵਰੇ ਤੱਕ ਰਾਜ ਕਰਨਗੇ। ਹੁਣ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਮੰਨੋ ਕਿ ਗੁਰੂ ਨਾਨਕ ਦੀ ਜ਼ਬਾਨੀ ਇਹ ਸਾਰੀਆਂ ਜਿਹੜੀਆਂ ਗੱਲਾਂ ਨੇ ਉਹਨਾਂ ਦਾ ਬਿਆਨ ਕਰ ਰਹੇ ਨੇ, ਔਰ ਬੜੇ ਹੀ ਸੁਚੱਜੇ ਢੰਗ ਦੇ ਨਾਲ ਭਾਈ ਸੰਤੋਖ ਸਿੰਘ ਜੀ ਇਹਨੂੰ ਬਿਆਨ ਕਰ ਰਹੇ ਨੇ। ਲਿਖਿਆ ਪਰਸ ਰਾਮ ਸਮ ਕੇ ਜਗ ਹੋਏ, ਛੂਦਰ ਛਾਪ ਕੀਨੀ ਸਭ ਕੋਏ। ਮਾਨੋ ਕੇ ਨੰਦ ਰਾਜੇ ਦੇ ਜਿੰਨੇ ਵੀ ਉੱਤਰ ਅਧਿਕਾਰੀ ਰਾਜੇ ਹੋਣਗੇ ਉਹ ਮਾਨੋ ਕੇ ਛੂਦਰ ਛਾਪ ਉਸ ਤਰ੍ਹਾਂ ਲਾ ਦੇਣਗੇ ਸਾਰਿਆਂ ਦੇ ਸਿਰਾਂ ਦੇ ਉੱਤੇ, ਔਰ ਸਿਰ ਤੇ ਮੂੰਹ ਮੁੰਨੇ ਜਾਣਗੇ। ਜਗ ਮੈਂ ਦਿਜ ਆਦਿਕ ਜੇ ਪਏ, ਸਿਰ ਮੁਖ ਸਭਨ ਮੁਢਾਏ ਸੁਧਾਏ। ਉਸ ਦਿਨ ਤੋਂ ਨੰਦ ਰਾਜੇ ਨੇ ਜਿਹੜੀ ਨੀਤੀ ਨੂੰ ਚਲਾਇਆ ਸੀ ਉਸ ਦੇ ਨਾਲ ਪੰਡਤਾਂ ਨੇ ਵੀ ਆਪਣੇ ਸਿਰ ਮਨਾ ਦਿੱਤੇ, ਔਰ ਜਿੰਨੇ ਵੀ ਸ੍ਰੇਸ਼ਟ ਮਨੁੱਖ ਸਨ ਉਹਨਾਂ ਸਾਰਿਆਂ ਨੇ ਮੁੰਡਨ ਕਰਾ ਲਏ। ਕੇਸ ਦੂਰ ਸਭ ਇੱਕ ਸਮ ਕਰੇ, ਦੁੱਖ ਅਧਿਕ ਵਿਆਪਿਓ ਸਮ ਸਰੇ। ਕੇਸਾਂ ਨੂੰ ਦੂਰ ਕਰ ਦਿੱਤਾ, ਇੱਕੋ ਸਮ ਸਾਰੇ ਹੀ ਹੋ ਗਏ। ਇਸ ਤਰ੍ਹਾਂ ਦੇ ਅਨੇਕਾਂ ਹੀ ਦੋਸ਼ ਕਲਯੁਗ ਦੇ ਵਿੱਚ ਉਸ ਵੇਲੇ ਆਏ। ਕਰ ਕਰ ਉਜਰੇ ਕਰ ਕਰ ਵਸੇ, ਕਰ ਕਰ ਰੋਵੈ ਨਾਰ, ਕਰ ਕਰ ਪੂਜਾ ਕਰ ਕਮੰਡ, ਕਰ ਕਰ ਹੋਏ ਮਰ ਸਾਰ। ਹੁਣ ਇਸ ਦਾ ਭਾਵ ਇਹ ਹੈ ਘਰ ਘਰ, ਕਈ ਘਰਾਂ ਤੋਂ ਭਾਵ ਹੈ ਘਰ ਘਰ, ਬਾਰ ਬਾਰ ਲਿਖਿਆ ਹੈ ਘਰ ਘਰ ਉਜਰੇ ਘਰ ਘਰ ਵਸੇ। ਕਈ ਘਰ ਉਜੜਨਗੇ, ਕਈ ਘਰ ਵਸਣਗੇ, ਕਈਆਂ ਘਰਾਂ ਦੇ ਵਿੱਚ ਨਾਰੀਆਂ ਦੀ ਬੇਪਤੀ ਹੋਵੇਗੀ ਉਹ ਰੋਣਗੀਆਂ, ਕਈ ਘਰਾਂ ਦੇ ਵਿੱਚ ਪੂਜਾ ਹੋਵੇਗੀ, ਕਈ ਘਰਾਂ ਦੇ ਵਿੱਚ ਕਮੰਡ ਦਾ ਵਰਤਾਰਾ ਵਰਤੇਗਾ। ਘਰ ਘਰ ਹੋਏ ਮਰਸਾਰ, ਘਰਾਂ ਘਰਾਂ ਦੇ ਵਿੱਚ ਕਈਆਂ ਘਰਾਂ ਦੇ ਵਿੱਚ ਮਾਨੋ ਯੁੱਧ ਹੋਵੇਗਾ ਤੇ ਘਰ ਮਸਾਨ ਬਣ ਜਾਣਗੇ। ਘਰ ਦਾ ਭਾਵ ਇਹ ਇੱਥੇ ਲਾਉਣਾ ਹੈ ਕਿ ਕਿਸੇ ਘਰ ਦੇ ਵਿੱਚ ਇਹ ਹੈ ਤੇ ਕਿਸੇ ਘਰ ਦੇ ਵਿੱਚ ਇਹ ਹੈ। ਚਿਰੰ ਕਾਲ ਕੋ ਰਾਜ ਕਮਾਵੇ, ਪਾਛੇ ਪੁਨ ਮਲੇਸ਼ ਵੱਧ ਜਾਵੇ। ਇਸੇ ਹੀ ਤਰੀਕੇ ਦੇ ਨਾਲ ਮਾਨੋ ਕਿ ਨੰਦ ਰਾਜੇ ਦੀ ਜਿਹੜੀ ਔਲਾਦ ਹੈ ਕਾਫੀ ਸਮਾਂ ਤੱਕ ਰਾਜ ਕਰੇਗੀ, ਉਸ ਤੋਂ ਬਾਅਦ ਕਹਿੰਦੇ ਨੇ ਮਲੇਸ਼ ਵੱਧ ਜਾਵੇ, ਮਲੇਸ਼ ਵੱਧ ਜਾਣਗੇ। ਮਲੇਸ਼ਾਂ ਤੋਂ ਇੱਥੇ ਭਾਵ ਕੋਈ ਹਿੰਦੂ ਨਹੀਂ ਹੈ, ਕੋਈ ਤੁਰਕ ਨਹੀਂ ਹੈ, ਕੋਈ ਸਿੱਖ ਨਹੀਂ ਹੈ। ਮਲੇਸ਼ਾਂ ਤੋਂ ਭਾਵ ਹੈ ਜਿਨ੍ਹਾਂ ਦੀ ਖੋਟੀ ਬੁੱਧੀ ਹੈ ਉਹ ਵੱਧ ਜਾਣਗੇ। ਕਲਯੁਗ ਕੋਰ ਹੋਏ ਜਿਸ ਕਾਲ, ਨਿਹ ਕਲੰਕ ਤਬ ਤੇਜ ਵਿਸਾਲ। ਗੁਰੂ ਜੀ ਕਹਿੰਦੇ ਨੇ ਜਦੋਂ ਕੋਰ ਕਲਯੁਗ ਦਾ ਸਮਾਂ ਵਿਆਪੇਗਾ ਉਸ ਵੇਲੇ ਮਾਨੋ ਕਿ ਨਿਹ ਕਲੰਕ, ਜਿਹਨੂੰ ਕੋਈ ਵੀ ਕਲੰਕ ਨਹੀਂ ਹੈ, ਐਸੇ ਮੇਰੇ ਖਾਲਸੇ ਦਾ ਵੱਡਾ ਤੇਜ ਪ੍ਰਤਾਪ ਵਧੇ। ਇਸ ਪ੍ਰਕਾਰ ਗੁਰੂ ਸਕਲ ਸੁਣਾਇਓ, ਸੁਣ ਸਿੰਘਣ ਸਭ ਸੀਸ ਨਿਵਾਇਓ। ਇਸ ਤਰੀਕੇ ਦੇ ਨਾਲ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਖਾਲਸੇ ਨੂੰ ਉਪਦੇਸ਼ ਦਿੱਤਾ। ਸਾਰੇ ਖਾਲਸੇ ਨੇ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੇ ਉਪਦੇਸ਼ ਨੂੰ, ਬਚਨਾਂ ਨੂੰ ਸੁਣਿਆ ਔਰ ਸੀਸ ਨਿਵਾਇਆ। ਕਰ ਗੁਰ ਬਖਸ਼ ਸਿੰਘ ਸ਼ੁਭ ਕਥਾ, ਸਿੱਖ ਸ਼੍ਰੋਤਾ ਪ੍ਰੇਮੀ ਸੁਣ ਤਥਾ। ਹੁਣ ਕਿਉਂਕਿ ਇਹ 100 ਸਾਖੀ ਦੀ ਸਾਖੀ ਹੈ ਔਰ 100 ਸਾਖੀ ਦੀਆਂ ਜਿੰਨੀਆਂ ਵੀ ਸਾਖੀਆਂ ਨੇ ਉਹ ਗੁਰਬਖਸ਼ ਸਿੰਘ ਨੇ ਪਾਵ ਕੇ ਰਾਮ ਕੌਰ ਜੀ ਨੇ ਲਿਖਾਈਆਂ ਨੇ ਤੇ ਸਾਹਿਬ ਸਿੰਘ ਨੇ ਲਿਖੇ ਨੇ। ਹੁਣ ਕਹਿੰਦੇ ਨੇ ਕਹਿ ਗੁਰਬਖਸ਼ ਸਿੰਘ ਸ਼ੁਭ ਕਥਾ। ਇਹ ਜਿਹੜੀ ਕਥਾ ਹੈ, ਮਾਨੋ ਕਿ ਗੁਰਬਖਸ਼ ਸਿੰਘ ਰਾਮ ਕੌਰ ਜੀ ਕਹਿ ਰਹੇ ਨੇ, ਸਿੱਖ ਸ਼੍ਰੋਤਾ ਪ੍ਰੇਮੀ ਸੁਣ ਤਥਾ। ਹੇ ਸ਼੍ਰੋਤਾ ਜਨੋ, ਹੇ ਪ੍ਰੇਮੀ ਜਨੋ, ਇਸ ਕਥਾ ਨੂੰ ਤੁਸੀਂ ਸਰਵਣ ਕਰੋ। ਇਸ ਤਰੀਕੇ ਦੇ ਨਾਲ ਇਹ ਕਥਾ ਨੂੰ ਬਿਆਨ ਕਰ ਰਹੇ ਨੇ।
ਰਾਮਦਾਸ ਕੁਲ ਰਾਮ ਗੁਰ, ਉਕਤੀ ਕਹਿ ਕੇ ਚੁੱਪ, ਕਹਤੇ ਲਗੀ ਸਮਾਧ ਪਦ, ਲਈ ਗੁਪਤ ਰਸ ਗੁਪ।
ਇਹਨਾਂ ਕਹਿੰਦੇ ਹੋਏ ਰਾਮਦਾਸ ਦੀ ਕੁਲ ਜਿਹੜੀ ਸੋਢੀਆਂ ਦੀ ਵੰਸ਼, ਉਹਦੇ ਵਿੱਚੋਂ ਪੈਦਾ ਹੋਏ ਸਤਿਗੁਰਾਂ ਦੀ ਉਸਤਤ ਨੂੰ ਕਰਕੇ, ਮਾਨੋ ਕਿ ਰਾਮ ਕੌਰ ਜੀ ਉਸ ਵੇਲੇ ਚੁੱਪ ਕਰ ਗਏ ਔਰ ਕਹਿੰਦੇ ਨੇ ਜਦੋਂ ਚੁੱਪ ਕੀਤੇ ਤੇ ਰਾਮ ਕੌਰ ਦੀ ਸਮਾਧੀ ਲੱਗ ਗਈ, ਅਟਲ ਸਮਾਧੀ ਲੱਗ ਗਈ। ਇਸ ਤੋਂ ਬਾਅਦ ਉਹਨਾਂ ਨੇ ਕਥਾ ਨਹੀਂ ਕੀਤੀ, ਇਸੇ ਹੀ ਜਗ੍ਹਾ ਦੇ ਉੱਤੇ ਉਹ ਚੁੱਪ ਕਰ ਗਏ। ਸੋ ਸਾਧ ਸੰਗਤ ਜੀ, ਮੇਰਾ ਵੀ ਚੁੱਪ ਕਰਨ ਦਾ ਸਮਾਂ ਆ ਗਿਆ ਕਿਉਂਕਿ ਸਮਾਂ ਪੂਰਾ ਹੋ ਚੁੱਕਾ ਹੈ। ਅੱਗੇ ਜਿਸ ਤਰ੍ਹਾਂ ਭਾਈ ਸੰਤੋਖ ਸਿੰਘ ਜੀ ਬਿਆਨ ਕਰਨਗੇ, ਮੈਂ ਕਥਾ ਦੇ ਪ੍ਰਸ਼ਨ ਨੂੰ ਅੱਗੇ ਅਰਜ ਕਰਾਂਗਾ। ਸੋ ਅੱਜ ਇੰਨੇ ਅਰਜਾਂ ਕਰਦਾ ਹੋਇਆ ਮੈਂ ਇੱਥੇ ਹੀ ਕਥਾ ਨੂੰ ਵਿਸਰਾਮ ਦੇ ਕੇ ਖਿਮਾਲਾ ਜਾ ਚੁੱਕਾ।
ਹੇ ਅਚੁੱਤ ਹੇ ਪਾਰ ਬ੍ਰਹਮ ਅਬਿਨਾਸੀ ਅਗਨਾਸ, ਹੇ ਪੂਰਨ ਹੇ ਸਰਬ ਮੈਂ ਦੁਖ ਪੰਜਨ ਗੁਣ ਤਾਸ, ਹੇ ਸੰਗੀ ਹੇ ਨਿਰੰਕਾਰ ਹੇ ਨਿਰਗੁਣ ਸਭ ਟੇਕ, ਹੇ ਗੋਬਿੰਦ ਹੇ ਗੁਣ ਨਿਧਾਨ ਜਾ ਕੇ ਸਦਾ ਵਿਵੇਕ, ਹੇ ਅਪਰੰਪਰ ਹਰ ਹਰੇ ਹੈ ਪੀ ਹੋਵਨ ਹਾਰ, ਹੇ ਸੰਤਾ ਕੈ ਸਦਾ ਸੰਗ ਨਿਧਾਰਾਇਆ ਧਾਰ, ਹੇ ਠਾਕੁਰ ਹੋ ਦਾਸ ਰੋ ਮੈਂ ਨਿਰਗੁਣ ਗੁਣ ਨਹੀਂ ਕੋਈ, ਨਾਨਕ ਦੀ ਜੈ ਨਾਮ ਦਾਨ ਰਾਖੋ ਹੀ ਐ ਪਰੋਇ, ਯਾਹੀ ਕੁਲ ਤੇ ਪ੍ਰਗਟ ਹੋਇ ਤਾਹੀ ਕੁਲ ਕੋ ਨਾਮ, ਪੁਨ ਦਵਾਦਸ ਗੁਰਿੰਦ ਕੋ ਮੇਰੀ ਹੈ